मन पीजे हे राम भगत मन पीजे कौन जुगत अब पीजे साधो कौन जुगत अब पीजे जानते दुर्मत सगल विनाश है राम भगत मन पीजे।
मोहल्ला पहला ऐसी टोक दिंदा है जिड़ी सारी सिखां दे कन खड़े कर दिंदे जो साड़ा हो रहा है राग नाद रागियां सब कुछ। महाराज कहंदे ना पीजे रागी नादी भे नानक पीजे सचे ना आवरी कर्म ना लेखे पाए। तो किदी वड्डी गल कह गए बाकी सब कर्म कांड है राग नाद बेद स्वाय भगती तू बगैर कोई भी लक्षण जो जग्यासु करता है रब तू पहुंचने लई वह सारा कर्म कांड है। इको भगती मार्ग ही रिकमेंड है सारी बाणी च। इस करके महाराज कहिंदे की जुगत करा ना पीजे बाहर बैठे सुन वो सारा पढ़ के ना पीजिए भेड़ मारे मर सोर पे मैं सूरमा भी हो जा ता भी तेरा मन नहीं भेजना। जिन्ना मर्जी तू इंटलेक्चुअल हो जा जिन्ना मर्जी राग कर लै नाद कर लै तेरा मन नहीं भिजेगा। ओही जुगत इथे महाराज महला नौवां उन बड़ा कंडेंस कर रहे ने
कौन जुगते अब की जैसा दो कौन जुगते अब की
क्योंकि महले नौवे ना बाकी सारिया महल्या का ज्ञान स्टडी किया पोथियां सी सारिया
जानते दुर्मत सगल विनाश है
अंदर मन की दुर्मत के दिन बाहर जाता है ते भगती जे भेजे जाए बाहर जानो बंद हो जाए
जानते दुर्मत सगल विनाश है राम भगते मन पीजे रहो राम भगते मन पीजे रहो कौन जुगते अब की जय साधो कौन जुगते अब की जय मन माया में पुरजे रहो है भूज नहीं कछ ज्ञान
या बहरला ज्ञान या होर घोटन आला ज्ञान नहीं है यह है नाम जपन आला ज्ञान जिदा बाबा नानक कहंदा है ऐसा ज्ञान जपो मन मेरे ते चाकर किसे गुरु दे नहीं होना किसे दे नहीं होवो चाकर साचे केरे। इस करके ज्ञान जेड़ा जिदा दा ओ राह लबाउंदा है ओदा च ओ महाराज कहंदे इह ओ ज्ञान बुझदा ही नहीं है इस बाणी दा
मन माया में ओ जे रहो है किछ ज्ञाना कौन नाम जग जान कैसे मरे पावे पद निर्वाणा।
पद निर्वाणा की है जदों ये पंजां दा खेड़ा छुट जांदा बंदे कोल जीते लए ओए महा बिखादी सहज सुहेली बाणी कहो नानक मन पया परगासा पाया पद निर्वाणी। इस करके वो निर्वाण पद मिलेगा ही तदों जदों ये मन पंजा तो बाहर जाना बंद हो जू और वो मगरों लथन गए तो वो महाराज पहली स्टेज लै रहे
मन माया में पुरजे रहे हो है बूझे नहीं कछ ज्ञाना कौन नाम जग जान कैसे मरे
की देवत्या दे नाम से मरे या वो बोल बगाड़ करे कोई नहीं वो नाम देव मम्मे नु औंकड़ है वो नाम खास है परमेश्वर दा नाम
कौन नाम जग जान कैसे मरे
सिमरन दी अवस्था तक है उत्थे जाके हृदय च वस जांदा
पावे पद निर्वाणा पै दयाल कृपाल संत जन तब एह बात बताई
शांत जान जिथे आ जान ये सारे ही जिन्हां दी बाणी है साडे कोल बाहरलियां ली गुरसिखां ली बाणी है बाकी लफ्ज लिखे होणगे लेकिन संत जन है ही तीजी लाम च आउंदे है ਹਰਤੀਜੜੀ ਨਾਮ ਮਨ ਬੈਰਾਗ ਬਿਆ ਬਰਾਗੀਆ ਬਲਰਾਮ ਜੀ ਸੰਤ ਜਨਾ ਹਰਮੇਲ ਇਹ ਕਰਮਖੰਡ ਦੀ ਸਾਰੇ ਵਾਸੀ ਨੇ ਭਾਵੇਂ ਉਹਨਾਂ ਦੀ ਹੁਣ ਤੋਂ ਇੱਥੇ ਦੀ ਚੜਾਈ ਹੈ ਜਾਂ ਜਿਹਨਾਂ ਦੀ ਬਾਣੀ ਆਈ ਹੈ ਸੰਤ ਜਨ ਅਸੀਂ ਕਦੀ ਨੀ ਮੰਨ ਸਕਦੇ ਵੀ ਆ ਬਾਕੀ ਸੰਤ ਜਨਾਂ ਨੂੰ ਜਾਂ ਬੈਠ ਕੇ ਜੋ ਇਹਨਾਂ ਨੇ ਲਿਖਿਆ ਵੀ ਸਿੱਖ ਜੀ ਬੈਠ ਕੇ ਜੋ ਸਟੇਜਾਂ ਤੇ ਬੈਠ ਕੇ ਬਾਣੀ ਗਾਉਂਦੇ ਆ ਸਾਰੇ ਸੰਤ ਜਨ ਨੇ ਸੰਤ ਜਨਾ ਮੇਲ ਹਰ ਜਸ ਗਾਇਓ ਉਹਦੇ ਨਾਲ ਕੋਟ ਜਨਮ ਕੇ ਦੁੱਖ ਗਵਾਇਓ ਉਤਰ ਜਾਂਦੇ ਉਹਦੇ ਬਿਹਾਗੜੇ ਰਾਗ ਦਾ ਖੀਰਲਾ ਸ਼ਬਦ ਆ ਜਿਹੜਾ ਅਸੀਂ ਆਮ ਪੜ੍ਹ ਦਿੰਦੇ ਹਾਂ ਸੰਤ ਜਨਾ ਮੇਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਕੋਟ ਜਨਮ ਦੇ ਸਤਿਰ ਤਾਂ ਸਾਰਿਆਂ ਦੇ ਚੱਲੀ ਸੰਤ ਜਨ ਜਦੋਂ ਅੰਦਰ ਉਹ ਮਿਲਦੇ ਹੈ ਉਹ ਸ਼ਬਦ ਰੂਪ ਨੇ ਸਾਰੇ ਉਹਨਾਂ ਦੀ ਜਿਹਨਾਂ ਦੀ ਬਾਣੀ ਹੈ ਇਹਨਾਂ ਦਾ ਮਲਾਪ ਸਾਖਿਆਤ ਹੁੰਦਾ ਹੈ ਕਰਮਖੰਡ ਦੀ ਖੇਡ ਹੈ ਨਾ ਉਹ ਮਰੇ ਨਾ ਠਾਗੇ ਜਾਏ ਜਿਨਕੇ ਰਾਮ ਗੁੱਸੇ ਮਨਮਾਏ ਉਹ ਸਦਾ ਲਈ ਅਮਰ ਹੈ ਉਹ ਕਦੀ ਨੀ ਮਰੇ ਇਸ ਕਰਕੇ ਉਹ ਸ਼ਬਦ ਰੂਪ ਨੇ ਸਾਰੇ ਉਹਨਾਂ ਦਾ ਮੇਲ ਹੁੰਦਾ ਹੈ ਇੱਥੇ ਕਰਕੇ ਮਹਾਰਾਜ ਨੇ ਇੱਥੇ ਸੰਤ ਜਨਾ ਕਿਹਾ ਹੈ ਆ ਸਾਰੀਆਂ ਬਾਤਾਂ ਹੀ ਦੱਸੀਆਂ ਉਹਨਾਂ ਨੇ ਉਹਨਾਂ ਸੰਤ ਜਨਾਂ
ਨੇ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ
ਅੱਗੇ ਬੜਾ ਖਤਰਨਾਕ ਲਫ਼ਜ਼ ਆਉਣਾ ਜਿਹ ਚ ਅਸੀਂ 30 ਸਾਲ ਭੁੱਲੇ ਰਹੇ ਕੀਰਤ ਗਾਉਣਾ ਅਸੀਂ ਕਹਿੰਦੇ ਸਭ ਤੋਂ ਵੱਡਾ ਧਰਮ ਹੈ ਉਹ ਕੀਰਤ ਹੈ ਨਾਮ ਜਪਣਾ ਆ ਦੇਖਿਓ
ਸਰਬ ਧਰਮ ਮਾਨੋ ਤੇ ਕੀਏ ਜਿਹ ਪ੍ਰਭ ਕੀਰਤ ਗਾਈ
ਇਹ ਕੀਰਤ ਉਹ ਹੈ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਨ ਕੀਰਤ ਹਾ ਹਰ ਕੀਰਤ ਗੁਰਮਤ ਪਾਈਏ ਹਰ ਨਾਮਾ ਹਰ ਫੁਰਹਾਰ ਬਿਨ ਨਾਵੇਂ ਜੇ ਕਰਮ ਕਮਾਵਣੇ ਫਿਰ ਹੋਮੇ ਹੋਵੇਂ ਛਾਰ ਜਿਉਂ ਹਸਤੀ ਜਲ ਮਾਲ ਨਹਾਲੀਏ ਵੀ ਫਿਰ ਪਾਵੇ ਛਾਰ ਬਾਕੀ ਕਰਮ ਕਾਂਡ ਹੈ ਗਾਉਣਾ ਵਜਾਉਣਾ ਸਾਰਾ ਹਰ ਕੀਰਤ ਉੱਤਮ ਨਾਮ ਹੈ ਕਲਯੁਗ ਦੇ ਵਿੱਚ ਜੇ ਉੱਤਮ ਚੀਜ਼ ਹੈ ਤੇ ਨਾਮ ਹੀ ਹੈ ਔਰ ਕਿਉਂਦੋਂ ਕੀਰਤ ਕਿਹਨੂੰ ਕਿਹਾ ਹੈ ਆਮ ਦਸ਼ਾ ਨੂੰ ਕੀਰਤ ਨਹੀਂ ਕਿਹਾ ਮਹਾਰਾਜ ਦੀ ਸਾਰੀ ਬਾਣੀ ਅਸੀਂ ਫੋਲੀ ਹੈ ਔਰ ਭੈ ਵਿੱਚ ਆਣ ਕੇ ਅਸੀਂ ਸਾਫ਼ ਕਹਿੰਦੇ ਹਾਂ ਵੀ ਬਾਣੀ ਇਹ ਦੱਸਦੀ ਹੈ ਜਦੋਂ ਅੱਖਰਾਂ ਦਾ ਜਪਦੇ ਜਪਦੇ ਗਾਲ ਚ ਹਾਰ ਫਿਰਨਾ ਪੈਂਦਾ ਹੈ ਆਟੋਮੈਟਿਕਲੀ ਉਹ ਕੀਰਤ ਹੈ ਉੱਥੋਂ ਘੱਟ ਕੀਰਤ ਕਿਤੇ ਤਾਂ ਲਫ਼ਜ਼ ਦੀ ਡੈਫੀਨੇਸ਼ਨ ਆਏਗੀ ਨੀ ਕੀਰਤ ਦੀ ਡੈਫੀਨੇਸ਼ਨ ਕੀ ਹੈ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਤ ਗੁਰਮਤਿ ਕੀਰਤ ਪਾਈਏ ਹਰ ਨਾਮਾ ਹਰ ਉਰੇ ਹਾਰ ਹਿਰਦੇ ਤੱਕ ਹਿਰਦੇ ਉਹ ਹੈ ਹਿਰਦੇ ਫੇਰ ਚਲੇ ਤੁਦਨਾਲੀ ਉਹ ਹੈ ਹਰ ਹਰ ਹਾਰ ਕੰਠ ਹੈ ਬਣਿਆ ਮਨ ਮੋਤੀ ਚੂਰ ਵੱਡ ਗਹਿਣ ਗਣੇ ਸਾਰੇ ਅੱਖਰ ਫਿਰਦੇ ਆ ਹਾਰਾਂ ਨੂੰ ਔਰ ਇਹ ਸਪਸ਼ਟ ਚੀਜ਼ ਹੈ ਹਰ ਹਰ ਅੱਖਰ ਇਹ ਜਿਹੜੀ ਹੈ ਸਾਰੇ ਇਹ ਐਂ ਲੰਘਦੇ ਜਿੱਦਾਂ ਕਤਾਰ ਨੂੰ ਛੋਟੇ ਛੋਟੇ ਜੂ ਨੂੰ ਲਾ ਕੇ ਫੇਰ ਦਈਏ ਬਿਜਲੀ ਦੇ ਛੋਟੇ ਬਲਬ ਇਸ ਤਰ੍ਹਾਂ ਅੰਦਰ ਫਿਰਨ ਲੱਗ ਪੈਂਦੇ ਹੈ ਔਰ ਇਹ ਹਰ ਹਰ ਹਾਰ ਕੰਠ ਹੈ ਬਣਿਆ ਮਨ ਮੋਤੀ ਚੂਰ ਵੱਡ ਗਹਿਣ ਗਣੇ ਇਹ ਮਨ ਹੀ ਡਾਇਮੰਡ ਬਣ ਜਾਂਦਾ ਮਨ ਮੋਤੀ ਚੂਰ ਵੱਡ ਗਹਿਣ ਗਣਈਆ ਐਡਾ ਵੱਡਾ ਲਿਖ ਜਾਂਦਾ ਹੈ ਮਨ ਇਸ ਕਰਕੇ ਇਹ ਜਿਹੜੇ ਅੱਖਰ ਹੈ ਉਸ ਦਸ਼ਾ ਨੂੰ ਕੀਰਤ ਕਿਹਾ ਹੈ ਇਸੇ ਕਰਕੇ ਗੁਣ ਕੀਰਤ ਨਿਧ ਮੋਰੀ ਕੀ ਹੈ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਣ ਤੂੰ ਹੀ ਗ੍ਰਹਿ ਤੂੰ ਹੀ ਬਨ ਹੈ ਨਾਨਕ ਨੇਰ ਨੇਰੀ ਉਸ ਅਵਸਥਾ ਦੀਆਂ ਕੀਰਤ ਜਿੱਥੇ ਲਫ਼ਜ਼ ਆ ਜਾਏ ਉਹ ਆਮ ਗਾਉਣਾ ਵਜਾਉਣਾ ਨਹੀਂ ਹੈ ਜਿਹਦੇ ਭਰਮਾਂ ਚ ਅਸੀਂ ਸਾਰੀ ਸਿੱਖੀ ਫਸੀ ਪਈ ਹੈ ਕੀਰਤ ਹੈ ਹੀ ਐਸ ਦਸ਼ਾ ਦਾ ਨਾਂ ਜੋ ਮਹੱਲਾ ਚੌਥਾ ਕਹਿ ਰਿਹਾ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਤ ਗੁਰਮਤ ਕੀ ਇਹ ਹੁੰਦੀ ਕਿੱਥੇ ਹੈ ਪਏ ਕਿਰਪਾਲ ਦਿਆਲ ਸੰਤ ਜਨ ਤਾਬੇ ਬਾਤ ਬਤਾਈ ਜਿਹੜੀ ਕੀਰਤ ਹੈ ਇਹ ਹੈ ਹਰ ਹਰ ਨਾਮ ਦਿਓ ਕੀਰਤਨ ਕੋ ਇਹ ਜਿਹੜੀ ਕੀਰਤ ਹੈ ਇਹ ਆਉਂਦੀ ਹੈ ਜਿੱਥੇ ਸਾਧ ਸੰਗਤ ਹੈ ਉੱਥੇ ਕੀਰਤ ਹੈ ਇਸ ਕਰਕੇ ਉਸ ਥਾਂ ਆਉਂਦਾ ਹੈ ਭਾਈ ਅਸੀਂ ਬੜੀਆਂ ਸਪਸ਼ਟ ਜੇ ਇੱਕ ਡੈਫੀਨੇਸ਼ਨ ਸਮਝ ਆ ਜਾਣ ਕਦੀ ਬੰਦਾ ਭੁਲੇਖਾ ਨਹੀਂ ਖਾਂਦਾ ਕੀਰਤ ਕੀ ਹੈ ਕੀਰਤ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਤੇਰੋ ਸੇਵਕ ਇਹੋ ਰੰਗ ਮਾਤਾ ਭੈ ਕਿਰਪਾਲ ਦੀਨ ਦੁਖ ਪੰਜਨ ਹਰੇ ਹਰੇ ਕੀਰਤਨੇ ਇਹ ਮਨ ਰਾਤ ਸੋ ਇਹ ਜਿਹੜੀ ਕੀਰਤ ਹੈ ਇਹ ਐਡੀ ਉੱਚ ਪਦਵੀ ਹੈ ਜਦੋਂ ਗਲੇ ਦੇ ਵਿੱਚ ਹਾਰ ਅੰਗ ਫਿਰਨ ਲੱਗ ਪੈਂਦਾ ਹੈ ਤੋ ਉਹ ਮਹਾਰਾਜ ਕਹਿੰਦੇ ਹੈ
ਭੈ ਕਿਰਪਾਲ ਸੰਤ ਜਨ
ਤਬ ਇਹ ਬਾਤ ਬਤਾਈ।
ਉਸ ਵੇਲੇ ਸਹੁਰੇ ਧਰਮ ਕਰ ਲਈਦੇ,
ਸਰਬ ਧਰਮ ਮਾਨੋ ਤੇ ਧੀਏ, ਜਿਹ ਪ੍ਰਭ ਕੀਰਤ ਗਾਈ।
ਅਗਲੀ ਅਖੀਰਲੀ ਤੁਕ ਬੜੀ ਜ਼ਰੂਰੀ ਹੈ। ਇਸ ਸਟੇਜ ਤੋਂ ਬਾਅਦ ਮਨ ਦੇ ਅੰਦਰ ਵਸਣਾ ਸ਼ੁਰੂ ਹੁੰਦਾ ਹੈ। ਇਸ ਸਟੇਜ ਤੋਂ ਬਾਅਦ ਜਿਹਦੇ ਅੰਦਰ ਇੱਕ ਨਿਮਖਲੀ ਵੀ ਫਿਰ ਗਿਆ ਹਿਰਦੇ ਦੇ ਵਿੱਚ, ਉਹਦੀ ਜੰਮਦੀ ਤਰਾਸ ਮੁੱਕ ਜਾਂਦੀ। ਅਗਲੀ ਸਟੇਜ ਹੈ, ਇਸ ਕਿਰਤ ਤੋਂ ਬਾਅਦ ਅੰਦਰ ਹਾਰ ਬਣਦਾ ਸਾਰਾ ਨਜ਼ਰ ਆਉਂਦਾ, ਉੱਥੋਂ ਬਾਅਦ ਹਿਰਦੇ ਦੇ ਵਿੱਚ ਗੇੜੇ ਲੱਗਣਾ ਸ਼ੁਰੂ। ਕਹਿੰਦੇ ਜਿਹਨੂੰ ਕਿਸੇ ਨੂੰ ਰਾਤ ਦਿਨ ਦੇ ਵਿੱਚ ਕਿਸੇ ਇੱਕ ਨਿਮਖਲੀ ਵੀ, ਦੇਖੋ ਕਿੱਡੀ ਅਜੀਬ ਚੀਜ਼ ਹੈ, ਰਾਮ ਨਾਮ ਨਰ ਨਿਸੇ ਬਾਸਰ ਮੈਂ ਨਿਮਖ ਏਕ ਉਰਤਾਰਾ। ਇੱਕ ਨਿਮਖਲੀ ਵੀ ਜੇ ਅੰਦਰ ਆ ਗਿਆ ਨਾ, ਫਰਕਾ ਚੱਲ ਪਿਆ ਅੰਦਰ ਹਿਰਦੇ ਤੱਕ। ਤੋ ਮਹਾਰਾਜ ਕਹਿੰਦੇ ਜਮ ਕੋ ਤਰਾਸ ਮਿਟੇ ਨਾਨਕ ਤੋ ਆਪਣੋ ਜਨਮ ਸਰਾ। ਉਸ ਬੰਦੇ ਨੂੰ ਜਿਹਦੇ ਮਾੜਾ ਜਿਹਾ ਵੀ ਉਹ ਫਰਕਾ ਅੰਦਰ ਫਿਰ ਗਿਆ, ਉਹਨੂੰ ਜਮ ਨਹੀਂ ਹੱਥ ਪਾਇਆ। ਇਹ ਕੰਡੀਸ਼ਨ ਹੈ ਸ਼ਬਦ ਚ। ਇਸ ਕਰਕੇ ਸਿੱਧੇ ਸਾਦੇ ਸ਼ਬਦ ਨਹੀਂ ਹੈ, ਇਹਨਾਂ ਚ ਐਸੀਆਂ ਸਟੇਜਾਂ ਔਰ ਐਸੀ ਪੱਥਰ ਅਰਜੀ ਸੱਚਾਈ ਦੱਸੀ ਹੈ ਵੀ ਆਹ ਚੀਜ਼ ਨੂੰ ਫੜ, ਆ ਦੇਖ ਇਹ ਕਿੱਦਾਂ ਹੋ ਗਈ।
ਕੌਣ ਜੁਗ ਤੇ ਅਬ ਕੀ ਜੈ ਸਾਰੋ, ਕੌਣ ਜੁਗ ਤੇ ਅਬ ਕੀ ਜੈ, ਜਾਨ ਤੇ ਦੁਰਮਤ ਸਗਲ ਬਿਨਾ ਸੈ, ਰਾਮ ਭਗਤ ਮਨ ਕੀ ਜੈ ਰਹਾ, ਮਨ ਮਾਇਆ ਮੈਂ ਉਰਜੇ ਰਹੋ ਹੈ, ਬੂਝੈ ਨਹਿ ਕਿਛ ਗਿਆਨਾ, ਕੌਣ ਨਾਮ ਜਗ ਜਾਂ ਕੈ ਸਿਮਰੈ, ਪਾਵੈ ਪਦ ਨਿਰਵਾਨਾ, ਪੈ ਦਿਆਲ ਕਿਰਪਾਲ ਸੰਤ ਜਨ, ਤਬ ਇਹ ਬਾਤ ਬਤਾਈ।
ਸਰਬ ਧਰਮ ਮਾਨੋ ਤੇ ਕੀਏ, ਜਿਹ ਪ੍ਰਭ ਕੀਰਤ ਗਾਈ।
ਹੁਣ ਜੇ ਕੀਰਤਨ ਨਹੀਂ ਸਮਝ ਲਿਆ ਫਿਰ ਤਾਂ ਪੱਠਾ ਬੈਠ ਗਿਆ ਸਾਰੇ ਸ਼ਬਦ। ਜਿਹ ਪ੍ਰਭ ਕੀਰਤ ਗਾਈ,
ਜਿਹ ਪ੍ਰਭ ਕੀਰਤ ਗਾਈ,
ਰਾਮ ਨਾਮ ਨਾਰ ਨਿਸੇ ਬਾਸਰ ਮੈਂ, ਨਿਮਖ ਏਕ ਉਰੇ ਤਾਰ।
ਹੋਰ ਕਹਿੰਦੇ ਹਿਰਦੇ ਚ
ਨਿਮਖ ਏਕ ਉਰੇ ਤਾਰ, ਜਮ ਕੋ ਤਰਾਸ ਮਿਟੇ ਨਾਨਕ ਤੇ, ਆਪਣਾ ਜਨਮ ਸਵਾਰ, ਕੌਣ ਜੁਗ ਤੇ ਅਬ ਕੀ ਜੈ ਸਾਰੋ, ਕੌਣ ਜੁਗ ਤੇ ਅਬ ਕੀ।
ਆਓ ਪੰਨਾ 337 ਦੇ ਉੱਤੇ ਅਜੀਬ ਜੁਗਤ ਦਾ ਸ਼ਬਦ ਲਈਏ, ਕਬੀਰ ਸਾਹਿਬ ਦਾ ਪੰਨਾ 337।
ਕਿਆ ਜਪ ਕਿਆ ਤਪ ਸੰਜਮ, ਕਿਆ ਜਪ ਕਿਆ ਤਪ ਸੰਜਮ, ਕਿਆ ਬਰਤ ਕਿਆ ਇਸ਼ਨਾਨ, ਕਿਆ ਬਰਤ ਕਿਆ ਇਸ਼ਨਾਨ, ਕਿਆ ਜਪ ਕਿਆ ਤਪ ਸੰਜਮ, ਕਿਆ ਜਪ ਕਿਆ ਤਪ ਸੰਜਮ, ਕਿਆ ਬਰਤ ਕਿਆ ਇਸ਼ਨਾਨ, ਕਿਆ ਬਰਤ ਕਿਆ ਇਸ਼ਨਾਨ, ਜਬ ਲਗ ਜੋਗੇ ਤੇ ਨਾ ਜਾਣੀਐ, ਪਾਉ ਭਗਤ ਭਗਵਾਨ, ਜਬ ਲਗ ਜੁਗ ਤੇ ਨਾ ਜਾਣੀਐ, ਪਾਉ ਭਗਤ ਭਗਵਾਨ।
ਹੁਣ ਅਸੀਂ ਰਹਾਉ ਦੀ ਤੋਂ ਗਾਉਣ ਲੱਗੇ ਹਾਂ, ਬੜੀ ਬਰੀਕ ਹੈ, ਆਏਗੀ ਨਾਮ ਜਪਣ ਤੇ।
ਰਮਈਆ ਗੁਣ ਗਾਇਐ, ਰਮਈਆ ਗੁਣ ਗਾਇਐ, ਰਮਈਆ ਗੁਣ ਗਾ।
ਅਸੀਂ 30 ਸਾਲ ਇਹਦਾ ਇਹੋ ਮਤਲਬ ਸਮਝਦੇ ਰਹੇ ਵੀ
ਬਿਫਰ ਬਿਫਰ ਕੇ ਗੁਣ ਗਾਉਂਦੇ ਰਹੇ। ਉਹਦਾ ਮਤਲਬ ਕਿਸ਼ੋਰ ਹੈ, ਗੁਣ ਗਾਉਣਾ ਆਈ ਨਾਮ ਜਪਣਾ। ਰਮਈਆ ਗੁਣ ਗਾਇਆ, ਰਮਈਆ ਗੁਣ ਗਾਇਆ, ਰਮਈਆ ਗੁਣ ਗਾਇਆ, ਰਮਈਆ ਗੁਣ ਗਾਇਆ। ਇਹਦੇ ਨਾਲ ਕੀ ਹੋਏਗਾ? ਜਾਂ ਤੇ ਪਾਈਏ ਪਰਮ ਨਿਧਾਨ,
ਬਾਕੀ ਤੂੰ ਜੋ ਮਰਜ਼ੀ ਕਰ ਲੈ।
ਕਿਆ ਜਪ ਕਿਆ ਤਪ ਸੰਜਮ, ਕਿਆ ਜਪ ਕਿਆ ਤਪ ਸੰਜਮ।
ਇਹ ਹੈ ਜਪ ਦੀ ਉਸ ਲਾਈਨ ਦਾ ਅਸਲ ਡਿਫਾਈਨ ਕੀਤਾ ਹੈ
ਕਿ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਇੰਨੀ ਭਾਖਿਆ ਕਰ, ਇੰਨਾ ਨਾਮ ਨਾਲ ਜਪ, ਪਰ ਭਾਵ ਨਾਲ ਪਿਆਰ ਨਾਲ। ਭਾਖਿਆ ਭਾਉ ਅਪਾਰ, ਮੰਗਦੀ ਸਭ ਕੁਛ, ਆਖੇ ਮੰਗੇ ਦੇ ਦੇ, ਉਹ ਤਾਂ ਜ਼ਰੂਰ ਦਾਤ ਕਰੇਗਾ, ਪਰ ਉਹਦੀ ਪ੍ਰੇਮਾ ਭਗਤੀ ਕਰ। ਇਹੋ ਹੀ ਉਸ ਬਾਣੀ ਦਾ ਨਾਮ ਮਤਲਬ ਹੈ। ਇੱਥੇ ਰਮਈਆ ਗੁਣ ਗਾਈਏ, ਉਹੀ ਮਤਲਬ ਹੈ। ਗਾਵੀਏ ਸੁਣੀਏ, ਮਨ ਰੱਖੀਏ ਭਾਵ। ਜਿਨ ਚਿਕਰ ਮਨ ਚ ਪਿਆਰ ਦੇ ਨਾਲ ਅਸੀਂ ਨੀ ਜਪਦੇ, ਭਾਈ ਰੇ ਰਾਮ ਕਹੋ ਚਿੱਤ ਲਾਏ। ਇਹ ਐਸੀਆਂ ਕੰਡੀਸ਼ਨਾਂ ਹੈ ਜਿਹੜੀਆਂ ਖੋਜਣ ਨਾਲ ਮਿਲਣਗੀਆਂ। ਵੀ ਜਪ ਦੇ ਵਿੱਚ ਇਹਦਾ ਬੜਾ ਐਨ ਸਪਸ਼ਟ ਕੀਤਾ। ਗਾ ਵੀ ਹੈ, ਜਿਹੜਾ ਤੂੰ ਨਾਮ ਨੂੰ ਗਾਉਣਾ ਉਹਨੂੰ ਸੁਣ। ਗਾ ਵੀ ਹੈ ਸੁਣੀਏ, ਮਨ ਰੱਖੀਏ ਭਾਵ। ਇਹਦਾ ਫਾਇਦਾ ਕੀ ਹੋਊਗਾ? ਦੁੱਖ ਪਰ ਹਰ ਸੁੱਖ ਕਰ, ਸੁਖੀ ਹੋ ਜਾਏਗਾ। ਇਸ ਘਰ ਦੇ ਵਿੱਚ ਸੁੱਖ ਆ ਜਾਣਗੇ, ਦੁੱਖ ਦੂਰ ਹੋ ਜਾਣਗੇ। ਪਰ ਇਹ ਜੁਗਤੀ ਕੁਛ ਸਮਝਦਾ ਨੀ। ਇਹੋ ਹੀ ਜੁਗਤ ਇੱਥੇ ਕਹਿੰਦੇ ਹੈ। ਔਰ ਉਹ ਮਹਾਰਾਜ ਕਹਿ ਰਹੇ ਨੇ, ਕਿਆ ਜਪ ਕਿਆ ਤਪ ਸੰਜਮ, ਕਿਆ ਬ੍ਰਤ ਕਿਆ ਇਸ਼ਨਾਨ।
ਭਾਵੇਂ ਬਾਹ ਅੰਦਰ ਲਾ, ਜਿਹੜਾ ਅਸਲ ਇਸ਼ਨਾਨ ਉਹ ਵੀ ਕਰ ਲੈ, ਜੋ ਮਰਜ਼ੀ ਜਪ ਤਪ ਦੇ ਔਂਕੜ ਹੈ। ਕਹਿੰਦੇ ਭਾਵੇਂ ਖਾਸ ਜਪ ਕਰ ਲੈ, ਕੋਈ ਤਪ ਕਰ ਲੈ, ਪਰ ਆਹ ਜੁਗਤੀ ਬੜੀ।
ਜਬ ਲੱਗ ਜੁਗੇ ਤੇ ਨਾ ਜਾਣੀਏ,
ਇਹ ਜੁਗ ਤੋਂ ਹੀ ਹੈ। ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀ ਹੋ ਤਾਂ ਪ੍ਰੇਮ ਦਾ ਲਫ਼ਜ਼। ਇਸ ਕਰਕੇ ਪ੍ਰੇਮਾ ਭਗਤੀ ਹੈ ਹੀ ਚਿੱਤ ਲਾ ਕੇ। ਭਾਈ ਰੇ ਰਾਮ ਕਹੋ ਚਿੱਤ ਲਾਏ। ਅਸੀਂ ਅਭਿਆਸੀਆਂ ਦੇ ਜਾਣਨ ਲਈ ਅਸੀਂ ਖਾਸ ਇੱਕ ਐਸੀ ਟੋਹ ਦੇਣ ਲੱਗੇ ਹਾਂ ਬਾਣੀ ਚੋਂ, ਭਈ ਜਿੰਨੀ ਛੇਤੀ ਜਪੋਗੇ, ਬਹੁਤ ਤੇਜ਼ ਜਪੋਗੇ, ਤੁਹਾਡਾ ਚਿੱਤ ਮਾਇਆ ਜਿੱਤ ਲਏਗੀ। ਜੇ ਬਿਲਕੁਲ ਟਿਕਾ ਕੇ ਅਭਿਆਸ ਕਰੋਗੇ ਰਾਮ ਨਾਲ, ਉਹਦੀ ਮਾਇਆ ਘੱਟ ਪਾਊਗੀ। ਮਨ ਚਿੱਤ ਜਿਨ ਕਾ ਹਿਰ ਰਿਹਾ ਮਾਇਆ, ਬੋਲਣ ਪੈਰ ਵਾਣੀ। ਇਹ ਐਸੀ ਜਿਨ੍ਹਾਂ ਅਭਿਆਸੀਆਂ ਨਾਲ ਅਭਿਆਸ ਕੀਤਾ ਹੈ, ਜਦੋਂ ਟਿਕਵਾਂ ਅਭਿਆਸ ਹੁੰਦਾ ਹੈ ਉਸ ਵੇਲੇ ਮਾਇਆ ਅੰਦਰ ਨਹੀਂ ਰਹਿੰਦੀ। ਲੇਕਿਨ ਕਈ ਵਾਰੀ ਅਸੀਂ ਉੱਤੋਂ ਅਭਿਆਸ ਕਰੀ ਜਾਂਦੇ ਪਰ ਚਿੱਤ ਟਿਕਦਾ ਨਹੀਂ। ਇਸ ਕਰਕੇ ਜਿਹੜਾ ਇਹ ਮਾਇਆ ਪੈਣੀ ਹੈ, ਇਹ ਜਿਹੜਾ ਚਿੱਤ ਦਾ ਅਭਿਆਸ ਹੈ, ਇਹੋ ਮਹਾਰਾਜ ਕਬੀਰ ਸਾਹਿਬ ਕਹਿ ਰਹੇ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਇਹ ਐਸਾ ਮਾਰਗ ਹੈ, ਜੇ ਜੁਗਤੀ ਇਸ ਨਾਂ ਸਮਝੀਏ ਇਸ ਨਾਮ ਜਪਣ ਦੀ, ਉਹਦੇ ਨਾਲ ਪਤਾ ਕੀ ਹੋਊਗਾ? ਲੇਬਰ ਜ਼ਿਆਦਾ ਤੇ ਆਉਟਪੁੱਟ ਘੱਟ। ਤੇ ਜੇ ਜੁਗਤ ਸਮਝ ਲਈਏ, ਆ ਇੱਕੋ ਵਾਰੀ ਜਿਹੜੀ ਪਿਆਰ ਨਾਲ ਨਾਮ ਜਪ ਕੇ ਰਾਮ ਦੇ ਨਾਲ ਜਿਹੜਾ ਨਾਮ ਜਪਿਆ ਹੈ ਉਹ ਥਾਂ ਪੈਂਦਾ ਹੈ। ਔਰ ਮਹਾਰਾਜ ਉਹਦੇ ਚ ਕਹਿ ਰਹੇ ਨੇ,
ਕਿਆ ਜਪ ਕਿਆ ਤਪ ਸੰਜਮ, ਕਿਆ ਬ੍ਰਤ ਕਿਆ ਇਸ਼ਨਾਨ, ਜਬ ਲੱਗ ਜੁਗ ਤੇ ਨਾ ਜਾਣੀਐ, ਭਾਉ ਭਗਤੇ ਭਗਵਾਨ। ਰਮਈਆ ਗੁਣ ਗਾਇਐ, ਰਮਈਆ ਗੁਣ ਗਾਇਐ, ਜਾਂ ਤੇ ਪਾਈਐ ਪਰਮ ਨਿਧਾਨ।
ਆਸ ਨਾ ਕੋਈ ਰੱਖੀ, ਇਹ ਨਾ ਕਹੀ ਵੀ ਮੈਨੂੰ ਜਪ ਕੇ ਆਹ ਨੀ ਮਿਲਿਆ, ਆਹ ਨੀ ਆ, ਪਿੱਛੇ ਆਹ ਕੱਢਦੇ ਸੀ।
ਸੁਰਗ ਬਾਸ ਨਾ ਬਾਂਛੀਐ, ਡਰੀਏ ਨਾ ਨਰਕ ਨਿਵਾਸ।
ਕਹਿੰਦੇ ਤੂੰ ਇਹਨਾਂ ਦੀਆਂ, ਮੈਂ ਸੁਰਗਾਂ ਚਲ ਜਾ ਨਰਕਾਂ ਚ ਡਰਦਾ। ਕਹਿੰਦੇ ਛਾ ਜੀ ਛੱਡ ਦੇ,
ਹੋਣਾ ਹੈ ਹੋਈ ਹੈ,
ਉਹ ਜੋ ਹੋਣਾ ਉਹੀ ਹੋਣਾ।
ਹੋਣਾ ਹੈ ਸੋ ਹੋਈ ਹੈ, ਮਨ ਨਾ ਕੀਜੇ ਆਸ।
ਇਹ ਹੈ ਆਸ ਤੂੰ ਪਰੇ ਹੋ ਜਾਣਾ।
ਰਮਈਆ ਗੁਣ ਗਾਈਐ, ਰਮਈਆ ਗੁਣ ਗਾਈਐ, ਜਾਂ ਤੇ ਪਾਈਐ ਪਰਮ ਨਿਧਾਨ।
ਮਹੱਲੇ ਦੂਜੇ ਦੀ ਇੱਕ ਬਾਣੀ ਆਉਂਦੀ ਹੈ, ਮਹੱਲੇ ਦੂਜੇ ਨੇ ਸਿਰਫ ਸਲੋਕ ਲਿਖੇ, ਉਹ ਲਿਖਦਾ ਕਥਾ ਕਹਾਣੀ ਵੇਦੀ ਆਣੀ। ਵੇਦਾਂ ਚ ਕੀ ਹੈ? ਕਹਿੰਦਾ ਕਥਾ ਕਹਾਣੀ। ਕਥਾ ਕਹਾਣੀ ਵੇਦੀ ਆਣੀ, ਗੁਰਮੁਖ ਬਾਣੀ ਤੱਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਤੇ ਜਿਹੜੀ ਕਥਾ ਕਹਾਣੀ ਹੈ, ਪਾਪ ਪੁੰਨ ਵਿਚਾਰ ਦੇ ਦੇ ਲੈਣਾ, ਲੈ ਲਿਆ ਵੀ ਜੋ ਆਹ ਪੁੰਨ ਕਰੋ ਆਹ ਮਿਲੇਗਾ, ਆਹ ਸਵਰਗ ਮਿਲੇਗਾ, ਨਰਕ ਮਿਲੇਗਾ, ਸਾਰਾ ਚੌਹਾਂ ਸਲੋਕਾਂ ਦੀ ਲਾਈਨਾਂ ਚ ਉਹ ਨਿਖਾਰਿਆ ਹੈ ਫਲਕੀ ਕਰਮ ਖਾਣ। ਵੀ ਕਥਾ ਕਹਾਣੀ ਵੇਦੀ ਆਣੀ, ਗੁਰਮੁਖ ਬਾਣੀ ਤੱਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਔਰ ਜਿਹੜਾ ਇਹ ਹੈ ਪਾਪ ਪੁੰਨ, ਇਹ ਕੀ ਹੈ? ਨਰਕ ਸੁਰਗ ਅਵਤਾਰ, ਦੇ ਦੇ ਲੈਣਾ, ਲੈ ਲੈ ਮੰਗਣਾ, ਸਾਰਾ ਕੁਛ ਉਹ ਕਹਿੰਦੇ ਸਾਰਾ ਕੁਛ ਹੀ। ਅੱਗੋਂ ਦੀ ਜੇ ਹਉਮੈ ਟੁੱਟੈ ਤਾਂ ਤੁੱਟ, ਕਹਿੰਦੇ ਹਉਮੈ ਨੂੰ ਮਾਰੋ। ਆਹ ਜਿਹੜੀਆਂ ਆਸਾਂ ਰੱਖਣੀਆਂ ਸਾਰੀਆਂ, ਇਹ ਐਸਾ ਹੈ ਵੀ ਇਹ ਸੁਰਗ ਨਰਕ ਸਾਰਾ ਕੁਛ ਇਹ ਬਾਂਛਣਾ ਹੈ ਸਾਰੀਆਂ ਚੀਜ਼ਾਂ। ਪਰ ਜਿਹੜਾ ਭਗਤ ਹੈ ਇਹ ਬਹੁਤ ਉੱਚਾ ਜਾਂਦਾ ਹੈ, ਉਹ ਇਹਨਾਂ ਤੋਂ ਪਰੇ ਹੋ ਕੇ ਰਮਈਆ ਗੁਣ ਗਾਇਐ, ਰਮਈਆ ਗੁਣ ਗਾਇਐ। ਅਗਲੀ ਮਾਰ ਲਿਖਦੇ ਸੰਪੈ ਕਿਆ ਜਪ ਕਿਆ ਤਪ ਸੰਜਮ ਕਿਆ ਬ੍ਰਤ ਕਿਆ ਇਸ਼ਨਾਨ ਜਬ ਲਗ ਜੁਗਤੇ ਨਾ ਜਾਣੀਐ ਪਾਓ ਭਗਤ ਭਗਵਾਨ। ਕਹਿੰਦੇ ਜੇ ਤੂੰ ਬਹੁਤਾ ਹਰਖੀ ਨਾ, ਜੇ ਤੇਰੇ ਕੋਲ ਸੰਪੇ ਜਾਇਦਾਦ ਆ ਗਈ ਹੈ, ਬਹੁਤ ਸਾਰੀ ਸੁੱਖ ਆ ਗਿਆ ਹੈ, ਤੇ ਬਿਪਤੇ ਵੇਲੇ ਰੋਈ ਨਾ। ਸੰਪੈ ਦੇਖੇ ਨਾ ਹਰਖੀ ਐ, ਬਿਪਤੇ ਦੇਖੇ ਨਾ ਰੋਏ ਕਿਉਂ? ਜਿਉਂ ਸੰਪੈ ਤਿਉਂ ਬਿਪਤ ਹੈ, ਬੇਦ ਨੇ ਰਚਿਆ ਸੋ ਵੇਦ ਨੇ ਰਚਿਆ ਸੋ। ਅੱਗੇ ਕਹਿੰਦੇ ਕਹੇ ਕਬੀਰ ਅਬ ਜਾਣਿਆ, ਕਹੇ ਕਬੀਰ ਅਬ ਜਾਣਿਆ। ਕਿੱਥੇ ਜਾਣੇ ਆ? ਬਾਹਰ ਨਹੀਂ, ਸੰਤਨ ਹਿਰਦੈ ਮਝਾਰ, ਸੇਵਕ ਸੋ ਸੇਵਾ ਭਲੇ। ਕਹਿੰਦੇ ਉਹ ਸੇਵਕ ਅੱਛੇ ਜਿਹਨਾਂ ਦੇ ਘੱਟ ਚ ਬਸ ਗਏ ਅੰਦਰ। ਸੇਵਕ ਸੋ ਸੇਵਾ ਭਲੇ, ਜਿਹੇ ਘੱਟ ਬਸੇ ਮੋਰੇ। ਰਮਈਆ ਗੁਣ ਗਾਇਐ, ਰਮਈਆ ਗੁਣ ਗਾਇਐ, ਜਾਂਤੇ ਪਾਈਐ ਪਰਮ ਨਿਧਾਨ। ਸੋ ਜੁਗਤ ਹੈ ਸਾਡੇ ਗਿਆਨ ਚ, ਲੱਭਣੀ ਪੈਣੀ ਹੈ ਸਾਰੇ ਚ, ਔਰ ਇਸ ਜੁਗਤ ਬਗੈਰ ਸਾਡੀ ਲੇਬਰ ਬਹੁਤੀ, ਆਉਟਪੁੱਟ ਘੱਟ। ਜੇ ਜੁਗਤ ਪਛਾਣ ਲਈਏ ਜੋ ਗੁਰੂ ਸਾਨੂੰ ਦੱਸ ਰਹੇ ਨੇ ਇਸ ਗਿਆਨ ਚ, ਤੋ ਅਗਲਾ ਪੰਨਿਆਂ ਅਸੀਂ 600 966 ਦੇ ਉੱਤੇ 966 ਦੇ ਉੱਤੇ ਅਸੀਂ ਬੋਟਮ ਤੇ ਅਸੀਂ ਵਾਰ ਦੀ ਤਰਸ ਤੇ ਚੱਕਣ ਲੱਗੇ ਹਾਂ, ਜਿਹੜਾ ਕਿ ਰਾਮ ਕਲੀ ਕੀ ਵਾਰ ਰਾਏ ਬਲਵੰਡੇ ਤਸਾ ਸਤੇ ਡੂਮੇ ਆਖੀ। ਇਹ ਜਿਹੜੀ ਵਾਰ ਹੈ ਇਹਦੇ ਚ ਐਸਾ ਉਲੀਕਿਆ ਹੈ ਗੁਰੂਆਂ ਦਾ ਹਾਲ, ਲੇਕਿਨ ਸਾਰੀ ਵਾਰ ਤੇ ਸਾਰੇ ਹੀ ਪੱਟ ਬਾਣੀ ਇਹਨਾਂ ਨੂੰ ਮਹੱਲਿਆਂ ਦਾ ਨਹੀਂ ਸੀ ਪਤਾ, ਇਹਨਾਂ ਨੂੰ ਗੁਰੂਆਂ ਦੇ ਨਾਂ ਦਾ ਪਤਾ ਸਿਰ। ਇੱਕ ਬੜੀ ਖੋਜ ਵਾਲੀ ਗੱਲ ਕਹਿ ਰਹੇ ਹਾਂ, ਤਾਂ ਇਹ ਬਾਣੀ ਸਭ ਤੋਂ ਬਾਅਦ ਆਏਗੀ, ਇਹ ਸਿੱਖਾਂ ਦੀ ਬਾਣੀ ਹੈ। ਇਸ ਕਰਕੇ ਇਹਨਾਂ ਚ ਮਹੱਲਿਆਂ ਦਾ ਜ਼ਿਕਰ ਨਹੀਂ ਆਏਗਾ ਕਦੀ ਵੀ, ਉਹਨਾਂ ਗੁਰੂਆਂ ਦੇ ਨਾਮ ਦਾ ਜ਼ਿਕਰ ਆਏਗਾ, ਤੇ ਸਾਰੇ ਮਹੱਲਿਆਂ ਦੀ ਬਾਣੀ ਚ ਗੁਰੂਆਂ ਦਾ ਨਾਂ ਨਹੀਂ ਆਏਗਾ, ਔਰ ਸਾਰੀ ਭਗਤਾਂ ਦੀ ਬਾਣੀ ਚ ਉੱਤੇ ਨਾਂ ਉਹਨਾਂ ਦੇ ਨਾਂ ਆਉਣਗੇ, ਉਧਰ ਸਾਰੀ ਬਾਣੀ ਚ ਨਾਨਕ ਛਾਪ ਆਏਗੀ। ਲੇਕਿਨ ਮਜਾਲ ਹੈ ਕਿਸੇ ਗੁਰੂ ਦਾ ਨਾਂ ਆ ਜਾਏ ਜਾਂ ਕਿਸੇ ਦੀ ਸਿਫਤ, ਸਾਰੀ ਬਾਣੀ ਹੀ ਸਿੱਖ ਹੋ ਕੇ ਅਕਾਲ ਪੁਰਖ ਦਾ ਲਿਖੀ ਹੈ। ਭਗਤਾਂ ਦੀ ਬਾਣੀ ਸਿੱਧੀ ਰੱਬ ਨਾਲ ਜੁੜੀ ਹੈ, ਪਰ ਉਹਦੇ ਉੱਤੇ ਹੈਡਿੰਗ ਹੈ ਬਾਣੀ ਨਾਮ ਦਿਓ ਜੀ ਕੀ ਨਾਮ ਨੇ। ਔਰ ਤੀਸਰੀ ਬਾਣੀ ਹੈ ਸਿੱਖਾਂ ਦੀ, ਜਿਹਦੇ ਵਿੱਚ ਕੇ ਮਹੱਲੇ ਨਹੀਂ ਆਉਣਗੇ, ਗੁਰੂਆਂ ਦੀ ਸਿਫਤ ਆਓ। ਇਸ ਅਸੀਂ ਪੌੜੀ ਚੱਕਦੇ ਹਾਂ ਥੱਲੇ ਬੋਟਮ ਵਾਲੀ, ਵੀ ਜਿਹੜਾ ਲਹਿਣਾ ਸੀ ਇਹਦਾ ਪਹਿਲਾ ਨਾਂ ਲਹਿਣਾ ਸੀ, ਗੁਰੂ ਅੰਗਦ ਨਹੀਂ ਸੀ, ਨਾ ਮਹੱਲਾ ਇੱਥੇ ਲਿਖਿਆ। ਤੋ ਮਹਾਰਾਜ ਕਹਿੰਦੇ ਹੈ ਲਹਿਣੀ ਦੀ ਫਿਰ ਆਈ ਹੈ ਨਾਨਕਾ ਦੋਵੇਂ ਖੱਟੀਏ। ਕਿਸੇ ਨਾ ਕਈ ਵਾਰੀ ਪੁੱਛਦੇ ਜੀ ਤੁਸੀਂ ਅਰਦਾਸ ਚ ਦਸਾਂ ਦਾ ਨਾਂ ਕਿਉਂ ਲੈਂਦੇ ਹੋ, ਇੱਕ ਹੋ ਗਿਆ ਤੇ ਬੜਾ ਹੈ। ਇਸ ਵਾਰ ਤੋਂ ਸਿੱਧ ਹੁੰਦਾ ਵੀ ਇਹ ਜਿਹੜੀ ਅਰਦਾਸ ਹੈ ਇਹ ਦਸਮ ਪਾਤਸ਼ਾਹ ਦੀ ਨਹੀਂ ਬਣਾਈ, ਉਹਨਾਂ ਦੇ ਪ੍ਰੇਮੀ ਸਿੱਖਾਂ ਦੀ ਬਣਾਈ ਹੈ। ਲੇਕਿਨ ਪੁਰਾਤਨ ਸਿੱਖਾਂ ਇਹ ਅਰਦਾਸ ਨੂੰ ਬਾਣੀ ਦੇ ਮੁਤਾਬਕ ਸਮਝਦੇ ਸੀ ਵੀ ਜਿਹੜਾ ਇੱਕ ਖੱਟੀ ਨਾਨਕ ਦੀ ਨਾਲ ਦੂਜੀ ਖੱਟੀ ਬਾਬੇ ਲਹਿਣੇ ਦੀ, ਤੀਜੀ ਗੁਰੂ ਅਮਰਦਾਸ ਸਾਹਿਬ ਦੀ, ਚੌਥੀ ਇਸ ਤਰ੍ਹਾਂ ਖੱਟੀਆਂ ਰਲਦੀਆਂ ਗਈਆਂ। ਇਹ ਵਾਰ ਇੱਥੋਂ ਸ਼ੁਰੂ ਹੁੰਦੀ ਹੈ ਕਈ ਲਹਿਣੇ ਦੀ ਫੇਰ ਆਈ ਹੈ ਨਾਨਕਾ ਦੋਵੇਂ ਖੱਟੀਏ, ਲੈਣੇ ਕੋਲ ਦੋ ਖੱਟੀਆਂ ਹੋ ਗਈਆਂ। ਫਿਰ ਆਈਏ ਕਹਿੰਦੇ ਹੈ ਜਿਸ ਵੇਲੇ ਛਿੰਝ ਪੈਂਦੀ ਹੈ, ਜਿਹੜਾ ਛਿੰਝ ਦੇ ਵਿੱਚ ਭਲਵਾਨ ਜਿੱਤ ਜਾਂਦਾ ਹੈ ਉਹ ਇੱਕ ਰੁਮਾਲ ਲੈ ਕੇ ਸਾਰੇ ਖਾੜੇ ਦੇ ਵਿੱਚ ਫਿਰਦਾ ਹੈ ਔਰ ਹੱਥ ਦੇ ਵਿੱਚ ਉਹਦੇ ਰੁਮਾਲ ਹੁੰਦਾ ਵੀ ਮੈਂ ਜੇਤੂ ਹੈ, ਉਹਨੂੰ ਦੋਹੀ ਫਰਾਣੀ ਕਹਿੰਦੇ ਹੈ। ਉਹ ਜਿਹੜੀ ਦੋਹੀ ਫਿਰਨੀ ਹੈ ਜਾਂ ਉਹ ਫਰਾਉਣੀ ਹੈ ਉਹ ਇੱਕ ਟੱਲੀ ਜੀ ਬੰਨ ਕੇ ਉੱਤੇ ਫਲੈਗ ਨੂੰ ਸਾਰੇ ਚੱਕਰ ਦਿੰਦਾ ਔਰ ਫਿਰ ਜਿਹੜੇ ਖੜੇ ਹੁੰਦੇ ਕੋਈ ਉਹਨੂੰ ਰੁਪਈਏ ਦਿੰਦਾ, ਕੋਈ ਘਿਓ ਦਿੰਦਾ, ਕੋਈ ਬਦਾਮ ਦਿੰਦਾ, ਏਦਾਂ ਭਲਵਾਨ ਸਾਰੇ ਗੇੜਾ ਲਾ ਕੇ ਵੀ ਜਿੱਤਦਾ। ਏਦਾਂ ਮਹਾਰਾਜ ਕਹਿੰਦੇ ਫਿਰ ਲੈਣੇ ਦੀ ਫਰਾਤੀ ਫਿਰ ਲੈਣਾ ਫਿਰ ਕਿਉਂਕਿ ਉਹਨੂੰ ਗੱਦੀ ਦਿੱਤੀ ਸੀ ਬਾਬੇ ਨਾਨਕ ਦੇ ਪੁੱਤ, ਉਸ ਦੇਖਦੇ ਰਹਿ ਗਏ ਸਾਰੀ ਦੁਨੀਆਂ ਲੈਣੇ ਦੀ ਫਰਜ਼, ਲੈਣੇ ਦੀ ਫਿਰ ਫਰਾਤੀਆਂ ਤੇ ਦੋਹੀ ਖੱਟੀ ਹੈ ਉਹਦੇ ਕੋਲ, ਇੱਕ ਨਾਨਕਾ ਨਾਨਕ ਦੀ ਖੱਟੀ ਤੇ ਦੂਸਰੀ ਉਹਦੀ ਖੱਟੀ। ਅਸੀਂ ਇਹ ਵਾਰ ਉਹਦੇ ਚ ਮਿਰਜ਼ੇ ਦੀ ਤਲ ਤੇ ਚੱਕਾਂਗੇ ਸਾਰੀ ਕਿਉਂਕਿ ਪੌੜੀ ਹੈ। ਲਹਿਣੇ ਦੀ ਫਿਰ ਆਈ ਹੈ, ਲਹਿਣੇ ਦੀ ਫਿਰ ਆਈ ਹੈ, ਜੱਟਾ ਚੜਦੇ ਮਿਰਜ਼ੇ ਖਾਨ ਨੂੰ ਤੈਨੂੰ ਵੰਜਲ ਦਿੱਤੀ ਮੱਤ,
ਐਨ ਉਸੇ ਤੇ ਵਾਰ ਲਿਖੀ ਹੈ।
ਲਹਿਣੇ ਦੀ ਫਿਰ ਆਈ ਹੈ, ਨਾਨਕਾ ਦੋਹੀ ਖੱਟੀ ਹੈ, ਨਾਨਕਾ ਦੋਹੀ ਖੱਟੀ ਹੈ।
ਜੋ ਚੜਾ ਜ਼ੋਰ ਲਾ ਲਓ ਜਿੰਨਾ ਮਰਜ਼ੀ, ਜੇ ਕਦੇ ਵਾਰ ਸਮਝ ਆ ਜੇ, ਜਿੰਨ ਚਿਕਰ ਵਾਰ ਦੀ ਟਿਊਨ ਤੇ ਨਹੀਂ ਗਾਉਂਦੇ ਔਰ ਇਹਦਾ ਡੂੰਘੇ ਭਾਵ ਨਹੀਂ ਸਮਝਦੇ।
ਲਹਿਣੇ ਦੀ ਫੇਰ ਆਈ ਹੈ, ਲਹਿਣੇ ਦੀ ਫੇਰ ਆਈ।
ਇਸ ਪੌੜੀ ਚ ਉਹ ਭਰਮ ਕੱਟੇ ਹੈ ਜਿਹੜੇ ਸਿੱਖੀ ਚ ਨੰਗੇ ਹੋ ਕੇ ਨਾਚ ਕਰ ਰਹੇ ਨੇ ਇਹਦੇ ਅਗੇਂਸਟ ਸਾਰੀ ਸਿੱਖੀ। ਅਸੀਂ ਹੁਣੇ ਪੌੜੀ ਪੂਰੀ ਪੜਾਂਗੇ ਤਾਂ ਕਿ ਸਿੱਖੀ ਨੂੰ ਹੋਸ਼ ਆਏ ਵੀ ਇਹ ਵਾਰ ਦੇ ਵਿੱਚ ਜਿਹੜੀਆਂ ਚੀਜ਼ਾਂ ਮਨਾ ਕੀਤੀਆਂ ਤੁਸੀਂ ਉਹੀ ਕਰੀ ਜਾ ਰਹੇ ਹੋ।
ਲਹਿਣੇ ਦੀ ਫੇਰ ਆਈ, ਨਾਨਕਾ ਦੋਹੀ ਖੱਟੀ ਹੈ, ਜੋ ਤੇ ਉਹਾ ਜੁਗ ਤੇ ਸਾਏ।
ਉਹੀ ਜੋਤ ਆ ਰਹੀ ਹੈ ਸਤਿਗੁਰੂ ਦੀ ਜੋਤ
ਔਰ ਜੁਗਤ ਦੀ ਉਹਨੂੰ ਲੱਭਣ ਦੀ ਉਹੀ ਹੈ ਜੋ ਗੁਰੂ
ਅਸੀਂ ਲੱਭੀ ਆ ਰਹੇ ਹਾਂ।
ਜੋ ਤੇ ਉਹਾ ਜੁਗ ਤੇ ਸਾਏ, ਸਹਿਕਾਇਆ ਫੇਰ ਪਲਟੀ ਹੈ।
ਪਲਟੀਏ ਨੀ ਆਏਗਾ ਠੀਕ, ਕਾਇਆ ਫੇਰ ਪਲਟੀ ਹੈ। ਫਿਰ ਬਾਬਾ ਨਾਨਕ ਐਸਾ ਮਦਾਰੀ ਸੀ ਉਹ ਆਪਣੇ ਜਸਮ ਚੋਂ ਨਿਕਲ ਕੇ ਲੈਣੇ ਦੇ ਅੰਦਰ ਵਾਲੇ ਗਾਂ ਤੂੰ ਗਾਂ। ਅਕਾਲ ਪੁਰਖ ਦਾ ਆਪ ਜੋ ਸਤਿਗੁਰੂ ਸਰੂਪ ਸੀ ਉਹ ਸਾਰਿਆਂ ਚ ਵਰਤਣ ਲੱਗ ਪਿਆ।
ਲਹਿਣੇ ਦੀ ਫੇਰ ਆਈ ਹੈ, ਨਾਨਕਾ ਦੋਹੀ ਖੱਟੀ ਹੈ, ਜੋ ਤੇ ਉਹਾ ਜੁਗ ਤੇ ਸਾਏ, ਸਹਿ ਕਾਇਆ ਫੇਰ ਪਲਟੀ ਹੈ।
ਉਸ ਲਹਿਣੇ ਦੇ ਉੱਤੇ ਅਕਾਲ ਨਿਰੰਜਣੀ ਜਿਹੜਾ ਮਾਇਆ ਤੋਂ ਰਹਿਤ ਛਤਰ ਸੀ ਉਹ ਚੱਲਣ ਲੱਗ ਪਿਆ। ਹੋਰ ਅਸੀਂ ਬਾਹਰ ਲੈ ਜਾਓ ਗੁਰੂ ਗ੍ਰੰਥ ਸਾਹਿਬ ਤੇ ਛਤਰ ਚਾਨਣੀ ਲਾਉਂਦੇ ਉਹ ਨਹੀਂ ਹੈ।
ਚੁੱਲੇ ਸੋ ਛੱਤ ਨਿਰੰਜਣੀ,
ਨਿਰੰਜਣੀ ਕਹਿੰਦੇ ਮਾਇਆ ਤੋਂ ਰਹਿਤ।
ਚੁੱਲੇ ਸੋ ਛੱਤ ਨਿਰੰਜਣੀ, ਮਲੇ ਤਖਤ ਬੈਠਾ ਗੋਰੇ ਹੱਟੀ ਹੈ,
ਜਿਹੜੀ ਗੁਰੂ ਦੀ ਹੱਟੀ ਚੱਲ ਰਹੀ ਸੀ ਉੱਥੇ ਬੈਠ ਗਿਆ ਫਿਰ।
ਮਲੇ ਤਖਤ ਬੈਠਾ ਗੋਰੇ ਹੱਟੀ ਹੈ, ਕਰਹਿ ਜੈ ਗੋਰ ਫਰਮਾਇਆ।
ਉਹ ਜੋ ਦੇਖਿਆ ਜੇ ਲਫ਼ਜ਼ ਗੁਰਮੰਤਰ ਫਰਮਾਤਾ ਸੀ ਉਹਦੇ ਕੰਨ ਚ,
ਕਰਹਿ ਜੈ ਗੋਰ ਫਰਮਾਇਆ, ਸਿਲ ਜੋਗ ਅਲੂਣੀ ਚੱਟੀ ਹੈ, ਲੰਗਰ ਚੱਲੇ ਗੁਰ ਸਭ ਦੇ ਹਾਰੇ।
ਲੰਗਰ ਕਾਹਦਾ ਸੀ? ਸ਼ਬਦ ਦਾ ਸੀ, ਆ ਬਾਹਮਣ ਵਾਲਾ ਲੰਗਰ ਨਹੀਂ ਸੀ ਚੱਲਦਾ ਉੱਥੇ। ਲੰਗਰ ਦੇ ਰਾਰੇ ਨੂੰ ਔਂਕੜ ਹੈ,
ਲੰਗਰ ਚੱਲੇ ਗੁਰ ਸਭ ਦੇ ਹਾਰੇ। ਇਹਨਾਂ ਨੇ ਨਾ ਭਾਈ ਵੀਰ ਸਿੰਘ ਜੀ ਨੇ ਨਾ ਮਾਤਾ ਖੀਵੀ ਦੇ ਹੱਥੇ ਕੜਛਾ ਫੜਾ ਦਿੱਤਾ।
ਪੜ੍ਹ ਕੇ ਦੇਖੋ ਤੁਸੀਂ ਇਹਨਾਂ ਦੇ ਘਰੋਂ ਜਿਹਨਾਂ ਦੀ ਵਾਈਫ ਸੀ ਉਹ ਜੀ ਮਾਤਾ ਖੀਵੀ, ਉਹ ਇਹ ਤੰਬਾਰ ਚ ਲਿਖੇ ਆ ਵੀ ਉਹ ਬੜੀ ਨੇਕ ਜਨ ਸੀ। ਜਨ ਕਹਿੰਦੇ ਆ ਜਨ ਨੂੰ, ਉਹ ਜਨ ਨਹੀਂ ਸੀ ਜਨ ਸੀ ਜਨ ਮੈਨੇ ਉਰਦੂ ਦਾ ਪਰਸ਼ਨ ਦਾ ਲਫ਼ਜ਼ ਆ ਮੈਨੇ ਔਰਤ, ਬੜੀ ਨੇਕ ਔਰਤ ਸੀ ਮਾਤਾ ਖੀਵੀ, ਨੇਕ ਜਨ ਜਿਸ ਬਹੁਤੀ ਛੌਂਪ ਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕੇ ਆਲੀ। ਉੱਥੇ ਤੇ ਖਾਣ ਨੂੰ ਰੋਟੀ ਨਹੀਂ ਸੀ, ਉੱਥੇ ਤੇ ਲੰਗਰ ਸ਼ਬਦ ਦਾ ਕਹਿ ਰਹੇ, ਉਹ ਰਸ ਅੰਮ੍ਰਿਤ ਖੀਰ ਕੇ ਆਲੀ ਨਾਮ ਹੀ ਸੀ, ਸ਼ਬਦ ਹੀ ਸੀ।
ਤੋ ਲੰਗਰ ਦੌਲਤ ਤੇ ਬਾਹਮਣਾਂ ਨੂੰ ਦਿੰਦੇ ਸੀ ਪੈਸੇ ਗਾਹ, ਨਾਲੇ ਰੋਟੀ ਖਿਲਾ ਕੇ ਨਾਲੇ ਰੁਪਈਆ ਰੱਖਦੇ ਸੀ ਦੱਖਣਾ ਦੇ। ਤੋ ਲੰਗਰ ਦੌਲਤ ਵੰਡੀਏ, ਦੌਲਤ ਹੈ ਨਾਮ ਦੀ, ਸ਼ਬਦ ਦੀ ਸਭ ਕੁਛ। ਤੋ ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ ਖੀਰ ਕਿਆਲੀ, ਚੁੱਲੇ ਸੋ ਛੱਤ ਨਿਰੰਜਣੀ, ਆ ਆ ਲੈਣੇ। ਔਰ ਉਹਨਾਂ ਦੀ ਜਿਹੜੀ ਵਾਈਫ ਸੀ ਉਹ ਐਡੀ ਤਕੜੀ, ਉਹ ਵੀ ਵਿਆਸਣ ਸੀ, ਉਹ ਮਾਤਾ ਖੀਰੀ, ਸਾਰੇ ਸਾਡੇ ਬ੍ਰਹਮ ਗਿਆਨ ਚ ਆ ਇਹਨਾਂ ਨਾ ਸਿੱਖਾਂ ਦੀ ਬਾਣੀ ਚ ਮਾਤਾ ਖੀਰੀ ਜੀ ਦਾ ਨਾਂ ਆਉਂਦਾ, ਨਾ ਬੇਬੇ ਨਾਨਕੀ ਦਾ, ਨਾ ਕਿਸੇ ਹੋਰ ਗੁਰੂ ਦੇ ਮਾਂ ਪਿਓ ਦਾ, ਨਾ ਕੁਛ ਨੀ, ਪਰ ਇਹਨਾਂ ਦੀ ਬਾਣੀ ਚ ਮਾਤਾ ਖੀਰੀ ਆ ਗਈ। ਮਾਤਾ ਖੀਰੀ ਨੇਕ ਜਨ, ਬਹੁਤ ਇੱਛਾ ਆਉਂਦੀ ਹੈ, ਜਿੱਦਾਂ ਦਰਖਤ ਦੀ ਛਾਂ ਦੇ ਪੱਤੇ ਹੁੰਦੇ ਸੀ, ਉਹ ਵੀ ਗੁਰਸਿੱਖ ਆਉਂਦਾ ਸੀ, ਇਹਨੇ ਆਪਣੀ ਛਾਂ ਥੱਲੇ ਲੈ ਲੈਂਦੀ ਸੀ। ਤੋ ਉਹਨਾਂ ਦਾ ਮਹਾਰਾਜ ਅੱਗੇ ਲਿਖ ਰਿਹਾ, ਲੰਗਰ ਬਿਲਕੁਲ ਹੀ ਜੋ ਚੱਲ ਰਿਹਾ ਹੈ ਇਹਨਾਂ ਦੇ ਇਸ ਸ਼ਬਦ ਦੇ ਉਲਟ ਹੈ।
ਲੰਗਰ ਚੱਲੇ ਗੁਰ ਸ਼ਬਦ ਹਰੇ,
ਉਹ ਸ਼ਬਦ ਆ ਗਿਆ ਪਿੱਛੇ ਗੁਰ ਚ ਫਰਮਾਇਆ, ਜੋ ਕੰਨ ਚ ਸ਼ਬਦ ਦੇ ਦਿੱਤਾ ਸੀ ਗੁਰਮੰਤਰ, ਉਹ ਸੀ
ਲੰਗਰ ਚੱਲੇ ਗੁਰ ਸ਼ਬਦ ਹਰੇ, ਟੋਟੇ ਨਾ ਆਵੀ ਖੱਟੀ ਹੈ।
ਕਹਿੰਦੇ ਮੈਨੂੰ ਖਸਮ ਨਾ ਰੱਬ ਨੇ ਸਾਰੀ ਚੀਜ਼ ਦਿੱਤੀ ਹੈ,
ਖਰਚੇ ਦਿੱਤੇ ਖਸਮ ਦੀ,
ਖਸਮ ਨੀ ਪੜਾਂਗੇ ਉੱਤੇ ਤਾਂ ਹੈ ਐਨ ਬਾਹਰ ਚੋ ਫਿੱਟ ਆਏਗਾ,
ਖਰਚੇ ਦਿੱਤੇ ਖਸਮ ਦੀ, ਆਪ ਖਹਿਦੀ ਖੈਰੇ ਦਬੱਟੀ ਹੈ।
ਉਹ ਦਬੱਟੀ ਦੁਆਬੇ ਦੀ ਬੋਲੀ ਆ ਗਈ, ਕਹਿੰਦਾ ਦਬੋ ਦਬ ਵੰਡੇ, ਦੋਨਾਂ ਹੱਥਾਂ ਨੂੰ ਲੈਣੇ ਨੂੰ ਹੁਕਮ ਸੀ ਵੀ ਵੰਡੀ ਚਾਲੀ ਸ਼ਬਦ। ਓਬ ਖੈਦੀ ਖੈਰ ਦਬੱਟੀ ਗਿਆ, ਦਬੱਟੀ ਕਹਿੰਦੇ ਬਲ ਬਲ ਕੇ ਦੋਵਾਂ ਹੱਥਾਂ ਨਾਲ ਵੰਡੀ ਚਾਲ, ਆਹ
ਖਰਚੇ ਦਿੱਤੇ ਖਸਮ ਦੀ।
ਆਪ ਅਸੀਂ ਕਿਉਂ ਇਹ ਵਾਰ ਇੰਨੀ ਮਿਹਨਤ ਨਾਲ ਲਾ ਰਹੇ, ਕਿਉਂਕਿ ਇਸ ਵਾਰ ਦੇ ਪਾਠ ਕਰਨ ਦਾ ਫਲ ਭਾਈ ਰਣਧੀਰ ਸਿੰਘ ਜੀ ਲਿਖਦੇ, ਔਰ ਸਾਰੀ ਉਮਰ ਉਹ ਆਪ ਕਰਦੇ ਰਹੇ, ਕਿਤਾਬਾਂ ਚ ਵੀ ਲਿਖਦੇ ਰਹੇ, ਪੀ ਜਿਹੜੀ ਸੱਤੇ ਪਰਵੰਡੇ ਦੀ ਵਾਰ ਹੈ ਇਹ, ਜੇ ਤੁਸੀਂ ਰਹਿ ਰਸ ਤੋਂ ਬਾਅਦ ਜਾਂ ਪਹਿਲਾਂ ਪੜ ਲਓ, ਤੁਹਾਡਾ ਕੋਹੜ ਅਰਜੀ ਬਿਮਾਰੀ ਵੀ ਦੂਰ ਹੋ ਜਾਂਦੀ। ਅਸੀਂ ਸਾਰੀ ਉਮਰ ਇਹਦਾ ਪਾਠ ਕਰਦੇ ਰਹੇ, ਰਹਿ ਰਸ ਤੋਂ ਪਹਿਲਾਂ ਹੱਲੀ ਵੀ ਇਹ ਜਸਾ ਕਰ ਰਿਹਾ ਸਾਰਾ, ਔਰ ਪਾਠ ਦੇ ਉੱਤੇ ਮਹੱਤਤਾ ਦਿੱਤੀ ਵੀ ਇਹਦੇ ਪਾਠ ਨਾਲ ਬਿਮਾਰੀ ਦੂਰ ਰਹਿ ਜਾਂਦੀ। ਬਸੰਤ ਦੀ ਵਾਰ ਦਾ ਪਾਠ ਨਹਾਉਣ ਲੱਗੇ ਕਰੋ, ਔਰ ਇਸ ਵਾਰ ਦਾ ਪਾਠ ਰਹਿ ਰਸ ਤੋਂ ਪਹਿਲਾਂ ਨਿਤਨੇਮ ਆਉਣਾ, ਇਹ ਵਾਰ ਨੂੰ ਸਮਝਣਾ ਨਹੀਂ, ਉਹਦੇ ਪਾਠ ਦਾ ਫਲ। ਕਿਉਂ ਐਡੀ ਵੱਡੀ ਝੂਠੀ ਕਹਾਣੀ ਬਣਾਈ ਹੈ ਵੀ ਜਿਹੜੇ ਸੱਤੇ ਬਲਵੰਡੇ ਦੀ ਲੜਕੀ ਵਿਆਹੁਣ ਵਾਲੀ ਸੀ, ਦੋਨਾਂ ਦੀ ਇਹਨਾਂ ਵਿਚਾਰਿਆਂ ਦੀ, ਐਡੇ ਵੱਡੇ ਉੱਚੇ ਭਗਤ ਔਰ ਐਡੇ ਵੱਡੇ ਸਿੱਖ, ਇਹਨਾਂ ਦੀ ਐਡੀ ਉੱਚੀ ਬਾਣੀ, ਔਰ ਜੀ ਉਹ ਮਰਾਸੀ ਫਿੱਟ ਗਏ ਸੀ, ਇਦੋਂ ਮਰਾਸੀ ਸੀ ਇਹਨਾਂ ਦੀ ਧੀ ਵਿਆਹੁਣ ਵਾਲੀ, ਤੇ ਮਹਾਰਾਜ ਨੇ ਜਾ ਕੇ ਕਹਿਣ ਲੱਗੇ ਗੁਰੂ ਅਰਜਨ ਪਾਤਸ਼ਾਹ ਨੂੰ, ਉਹ ਤੇ ਪਤਾ ਨੀ ਲੱਗਦਾ ਕਿਹੜੀ ਪਾਤਸ਼ਾਹ ਵੇਲੇ ਸੀ ਵਾਰ ਬਕਰੀ ਤੇ, ਦੇਖੋ ਤੁਸੀਂ ਔਰ ਕਿੱਡੀ ਵੱਡੀ ਝੂਠੀ ਕਹਾਣੀ ਹੈ ਵੀ ਇਹਨਾਂ ਨੂੰ ਫੇਰ ਮਹਾਰਾਜ ਨੇ ਕਿਹਾ ਅੱਛਾ ਇੱਕ ਦਿਨ ਦਾ ਚੜਾਵਾ ਮਰਾਸੀਆਂ ਨੇ ਕਿਹਾ ਸਾਨੂੰ ਦੇ ਦਿਓ, ਇਸ ਲਈ ਮਰਾਸੀਆਂ ਨਾਲ ਚੜਾਵਾ। ਅਗਲੇ ਦਿਨ ਮਹਾਰਾਜ ਨਾਲ ਸੰਗਤ ਸਖਾਲਤੀ ਤੀ ਤੇ ਕਿਸੇ ਨੇ ਚੜਾਵੇ ਨਾ ਚੜਾਇਆ, ਤੇ ਉਹਨਾਂ ਨੂੰ ਇੱਕ ਦੋ ਪੈਸੇ ਹੋਏ ਤੇ ਉਹ ਮਰਾਸੀ ਰੁੱਸ ਗਏ ਤੇ ਜਾ ਕੇ ਘਰ ਬੈਠ ਗਏ। ਉਧਰ ਦੀਵਾਨ ਚ ਆਉਣ ਨਾ ਤੇ ਫਿਰ ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ ਭਾਈ ਗੁਰਦਾਸ ਨੂੰ, ਜਾਓ ਜੀ ਤੁਸੀਂ ਉਹਨਾਂ ਨੂੰ ਮਿਲਾ ਲਿਆ। ਉਹ ਮਰਾਸੀ ਅੱਗੇ ਉਹਨਾਂ ਨੂੰ ਨਾ ਕਰਤੀ, ਦੇਖੋ ਜਿਹੜੇ ਨੋਵਲ ਕਰੈਕਟਰ ਕਿੱਦਾਂ ਭੇਜਦੇ ਆ। ਫਿਰ ਬਾਬੇ ਬੁੱਢੇ ਨੂੰ ਭੇਜਿਆ, ਮਰਾਸੀ ਤਾਂ ਵੀ ਨਾ ਆਏ। ਫਿਰ ਗੁਰੂ ਅਰਜਨ ਪਾਤਸ਼ਾਹ ਆਪ ਗਏ, ਆਪ ਜਾ ਕੇ ਕਹਿੰਦੇ ਭਾਈ ਆਓ ਸੰਗਤ ਤੁਹਾਨੂੰ ਦੇਖ ਰਹੀ ਹੈ ਤੇ ਤੁਸੀਂ ਰਾਗ ਚ ਕੀਰਤਨ ਸੁਣਾਓ, ਸੰਗਤ ਦੇਖ ਰਹੀ ਹੈ। ਉਹਨਾਂ ਨੇ ਅੱਗਿਓ ਕਿਹਾ ਜਾ ਚਲੇ ਜਾ, ਤੇਰੇ ਬਾਬੇ ਨਾਨਕ ਦੀ ਇੱਜ਼ਤ ਵੀ ਤੇ ਸਾਡੇ ਬਾਬੇ ਮਰਦਾਨੇ ਨਾਲ ਹੀ ਸੀ, ਉਹ ਨਾਲ ਵਜਾਉਂਦਾ ਗਾਉਂਦਾ ਸੀ ਤੇ ਤਾਂ ਉਹਦੀ ਇੱਜ਼ਤ ਸੀ, ਤੇ ਤੁਸੀਂ ਅਸੀਂ ਫਿਰ ਅੱਗੇ ਗੁਰੂ ਅਰਜਨ ਪਾਤਸ਼ਾਹ ਨਾ ਉਹਨਾਂ ਨੂੰ ਸਰਾਫ ਦਿੱਤਾ, ਉਹ ਫਿੱਟ ਗਏ ਤੁਸੀਂ। ਉਹਨਾਂ ਨੂੰ ਫਿਰ ਕੋਹੜ ਪੈ ਗਿਆ, ਫਿਰ ਕੋ ਉਹਨਾਂ ਨੂੰ ਰੱਖੇ ਨਾ, ਸੰਗਤ ਚ ਸਾਰੇ ਚ ਹੁਕਮ ਹੋ ਗਿਆ। ਆਣ ਕੇ ਫਿਰ ਦੇਖੋ ਇਹ ਸ਼ਰਾਰਤ ਕਿਹਨਾਂ ਦੀ ਹੈ। ਆਣ ਕੇ ਮਹਾਰਾਜ ਨੇ ਕਿਹਾ ਖੋਲੋ ਸਿੱਖੋ ਸਰੰਦੇ, ਆਪ ਫੜੋ ਸਾਸ, ਅੱਜ ਤੋਂ ਮੈਂ ਰਾਗ ਤੁਹਾਨੂੰ ਦਿੰਦਾ ਸਿੱਖਾਂ ਦਾ। ਉਹ ਸਕੈਂਡਲ ਹੈ ਇਹਨਾਂ ਕਹਾਣੀਆਂ ਦਾ ਜਿਹਦੇ ਪਿੱਛੇ ਸਾਰੀ ਐਡੀ ਵੱਡੀ ਮਸ਼ਹੂਰ ਕਹਾਣੀ, ਔਰ ਇਹਨਾਂ ਵਿਚਾਰਿਆਂ ਦੇ ਐਡੇ ਐਡੇ ਵੱਡੇ ਉਹਨਾਂ ਦੀ ਨਿੰਦਿਆ ਹੋਈ ਹੈ। ਉਥੋਂ ਬਾਅਦ ਉਹ ਮਰਾਸੀ ਫਿੱਟ ਗਏ ਔਰ ਉਹਨਾਂ ਦੇ ਕੋਹੜ ਪੈ ਗਿਆ, ਉਹ ਫਿਰ ਕੋਈ ਉਹਨਾਂ ਦੇ ਕੋਹੜ ਹਟਾਏ ਨਾ ਸਾਰਾ। ਫਿਰ ਲੱਦਾ ਲੱਦਾ ਪਰਉਪਕਾਰੀ ਲਾਹੌਰ ਦਾ ਸੀ, ਉਹਦੇ ਕੋਲ ਉਹਨਾਂ ਨੂੰ ਪਤਾ ਲੱਗਾ। ਫਿਰ ਲੱਦਾ ਮਹਾਰਾਜ ਨੇ ਕਿਹਾ ਜਿਹੜਾ ਇਹਨਾਂ ਨੂੰ ਬਖਸ਼ੇਗਾ ਉਹਦਾ ਕਾਲਾ ਮੂੰਹ ਤੇ ਨੀਲੇ ਗੋਡੇ ਫਲਾਂ ਹੋ ਜਾਣਗੇ। ਉਹ ਫਿਰ ਲੱਦੇ ਪਰਉਪਕਾਰੀ ਕੋਲ ਗਏ, ਲੱਦੇ ਪਰਉਪਕਾਰੀ ਨੇ ਕੀ ਕੀਤਾ, ਆਪਣਾ ਮੂੰਹ ਆਪੇ ਕਾਲਾ ਕਰ ਲਿਆ, ਇਹਨਾਂ ਦੋਨਾਂ ਮਰਾਸੀਆਂ ਨੂੰ ਨਾਲ ਲੈ ਕੇ ਖੋਤੇ ਦੇ ਪਿਛਲੇ ਬੰਨੇ ਖੋਤੇ ਦੇ ਉੱਤੇ ਮੂੰਹ ਨੂੰ ਕਰਕੇ ਨਾ ਬੈਠੇ, ਪਿਛਾ ਨੂੰ ਉੱਤੇ ਸਾਂਗ ਜਿਹਾ ਬਣਾਇਆ, ਪਿੱਛੇ ਨਿਆਣੇ ਲਵਾ ਲਏ ਤੇ ਮਰਾਸੀ ਦੌੜ ਤੇ ਬਾਰਾਂ ਜਣੇ ਜਦੋਂ ਅੰਮ੍ਰਿਤਸਰ ਆਏ ਦੇਖੇ ਵੀ ਇਹ ਕੌਣ ਆ ਰਿਹਾ, ਕਹਿੰਦੇ ਜੀ ਲੱਦਾ ਪਰਉਪਕਾਰੀ, ਕਹਿੰਦੇ ਹੈ ਲੱਦੇ ਪਰਉਪਕਾਰੀ ਤੂੰ ਕੀ ਖੇਲ ਕੀਤੀ, ਕਹਿੰਦੇ ਜਾ ਫਿਰ ਇਹਨਾਂ ਨੂੰ ਕਹੋ ਮਰਾਸੀਆਂ ਨੂੰ ਵੀ ਤੇਰੇ ਕਰਕੇ ਇਹਨਾਂ ਨੂੰ ਬਖਸ਼ ਲੈਂਦੇ ਆ, ਜਿਸ ਮੂੰਹ ਦੇ ਨਾਲ ਇਹਨਾਂ ਨਾਲ ਬਾਬੇ ਨਾਨਕ ਦੀ ਨਿੰਦਿਆ ਕੀਤੀ ਨਾ, ਤੇ ਭਈ ਉਹਨਾਂ ਦੇ ਨਾਲ ਵੀ ਉਹ ਉਸੇ ਮੂੰਹ ਨਾਲ ਉਹਦੀ ਸਿਫਤ ਕਰਨ, ਤੇ ਫਿਰ ਉਹਨਾਂ ਦਾ ਕੋੜ ਦੂਰ ਹੋ ਜੂ। ਔਰ ਅਸੀਂ ਗਲਤ ਹੈ, ਅਸੀਂ ਕੀ ਕਹੀਏ, ਔਰ ਆਹ ਵਾਰ ਉਦੋਂ ਰਚੀ, ਫਿਰ ਉਹਨਾਂ ਨਾਲ ਗੁਰੂਆਂ ਦੀ ਸਿਫਤ ਆਹ ਕੀਤੀ, ਤੇ ਤਾਂ ਉਹਨਾਂ ਦਾ ਕੋੜ ਹਟਦਾ ਗਿਆ। ਜੂੰ ਜੇ ਵਾਰ ਕਹਿੰਦੇ ਗਏ ਤੇ ਕਮਲ ਦੇ ਕੁਝੇ ਸਾਡੇ ਵੱਡੇ ਵੱਡੇ ਮਹਾਰਥੀ ਭਾਈ ਰਣਧੀਰ ਸਿੰਘ ਜੀ ਔਰ ਸਾਰੇ ਪਾਠ ਕਰਦੇ ਰਹੇ ਸਾਰੀ ਸਿੱਖੀ ਦਾ, ਔਰ ਹੁਣ ਵੀ ਹੋ ਰਿਹਾ। ਜਦ ਤੱਕ ਅਸੀਂ ਇਹ ਗਿਆਨ ਦਾ ਖੜਗ ਲੈ ਕੇ ਇਹਨੂੰ ਕੱਟਾਂਗੇ ਨਾ, ਵੀ ਇਹ ਝੂਠੀਆਂ ਕਹਾਣੀਆਂ ਮਗਰ ਨਾ ਜਾਓ। ਬਹੁਤ ਨਿੰਦਿਆ ਹੋ ਰਹੀ ਹੈ, ਜਿਹੜੇ ਤਕੜੇ ਗਿਆਨਵਾਨ ਉਹ ਲੋਕ, ਔਰ ਉਹਨਾਂ ਦਾ ਗਿਆਨ ਦੇਖੋ ਕੀ ਕਹਿ ਰਿਹਾ ਹੈ।
ਕਰੇ ਜੇ ਗੁਰ ਫਰਮਾਇਆ ਛਿਲ ਜੋਗ ਅਲੂਣੀ ਚੱਟੀ ਐ, ਲੰਗਰ ਚੱਲੇ ਗੁਰ ਸਭ ਦੇ ਹਰੇ, ਟੋਟੇ ਨਾ ਆਵੀ ਖੱਟੀ ਐ, ਖਰਚੇ ਦਿੱਤੇ ਖਸਮ ਦੀ ਆਪ ਖਹਿਦੀ ਖੈਰੇ ਦਬੱਟੀ ਐ, ਹੋਵੇ ਸਿਫਤੇ ਖਸਮ।
ਸਿਫਤ ਹੈ ਹੀ ਨਰੋਲ ਨਾਮ ਜਪਣਾ, ਬਾਬਾ ਨਾਨਕ ਕਹਿੰਦਾ ਆਉਂ ਸਿਫਤ ਕਰੀ ਅਰਦਾਸ ਜੀਓ, ਜਿੱਥੇ ਸਿਫਤ ਆ ਜਾਏ ਉਹ ਹੈ ਹੀ ਨਾਮ ਜਪਣਾ।
ਹੋਵੇ ਸਿਫਤੇ ਖਸਮ ਦੀ ਨੂਰ ਅਰਸੋਂ ਪੁਰਸੋਂ ਚੱਟੀਐ,
ਸੱਚਾ ਪਾਤਸ਼ਾਹ ਬਾਬਾ ਨਾਨਕ ਨੀ ਹੈ, ਸੱਚਾ ਪਾਤਸ਼ਾਹ ਅਕਾਲ ਪੁਰਖ ਹੈ।
ਤੁਦ ਡਿੱਠੇ ਸੱਚੇ ਪਾਤਸ਼ਾਹ,
ਇੱਥੇ ਗੁਰੂ ਗ੍ਰੰਥ ਸਾਹਿਬ ਲਈ ਆ ਪੜ੍ਹਦੇ ਨੇ। ਹੋਵੇ ਸਿਫਤ ਕਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਚੱਟੀਏ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਾ ਪੁਜਾਰੀ ਗੁਰੂ ਗ੍ਰੰਥ ਸਾਹਿਬ ਖੋਲ੍ਹ ਕੇ ਆਹ ਲਾਈਨ ਪੜ੍ਹਦੇ, ਤਾਂ ਪੱਠਾ ਬੈਠਾ ਸਿੱਖੀ ਦੇ ਗਿਆਨ ਦਾ। ਇਹਨਾਂ ਨੂੰ ਹੋਰ ਕੋਈ ਲਾਈਨ ਨੀ ਆਉਂਦੀ, ਪੋਥੀ ਪਰਮੇਸ਼ਰ ਕਾ ਥਾਨ ਹੋਰ ਕੋਈ ਪੜ੍ਹ ਲਓ ਦੁਬਾਲਾ, ਪਰ ਆਹ ਲਾਈਨ ਜਾਣ ਬੁੱਝ ਕੇ ਪੜ੍ਹਦੇ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਨਾਲ ਹੀ ਤੁਹਾਡਾ ਸਭ ਕੁਛ ਕਲਿਆਣ ਹੋਣਾ। ਜਿੱਦਾਂ ਅਰਦਾਸ ਚ ਪਾਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਕਾ ਧਿਆਨ ਧਰ ਕੇ ਮਜ਼ਾ ਲੈ, ਜੇ ਲਿਖਦਾ ਵੀ ਸਮਝੇ ਸੂਝੇ ਪੜ ਪੜ ਬੂਝੇ ਬਾਬੇ ਨਾਨਕ ਨੇ ਜਾਣ ਲਿਖਿਆ, ਐਸੀ ਅਰਦਾਸ ਗਲਤ ਹੈ। ਸਾਰੀ ਸਿੱਖੀ ਪਾਠ ਦੀਦਾਰ ਕਾ ਧਿਆਨ ਧਰ ਕੇ, ਪਾਠਾਂ ਦਾ ਧਿਆਨ ਧਰਨਾ ਆਪ ਸਿਫਤ ਕਹਿੰਦੀ। ਦੇਖੋ ਮਹਾਰਾਜ ਕੀ ਕਹਿ ਰਿਹਾ ਹੈ,
ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਛੱਟੀ,
ਇਹਨਾਂ ਨੂੰ ਹੁਣ ਨੂਰ ਆਇਆ ਹੀ ਹੈ ਤੇ ਛੱਟਿਆ ਹੀ ਹੈ ਤੇ ਲਿਖ ਰਹੇ ਨੇ।
ਤੁਦ ਡਿੱਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟੀ ਹੈ, ਸੱਚ ਜੇ ਗੁਰੇ ਫਰਮਾਇਆ,
ਸੱਚ ਦੇ ਚਿੱਚੇ ਨੂੰ ਓਂਕਾਰ ਆ ਦੇ ਸੱਚ ਜੁਗਾ ਦੇ ਸੱਚ ਹੈ ਗੁਰਮੰਤਰ ਹੈ, ਗੁਰੇ ਮੰਤਰ ਸ਼ਬਦ ਸੱਚ ਦਿੱਤਾ ਰਾਮ,
ਸੱਚ ਜੇ ਗੁਰੇ ਫਰਮਾਇ,
ਔਰ ਉਹਨੂੰ ਬੋਲ ਬੋਲ ਕੇ ਪਹਿਲਾਂ ਜਪਣਾ ਪੈਂਦਾ।
ਕਿਉਂ ਇਹ ਤੂੰ ਬੋਲੋ ਹੱਟੀ ਹੈ,
ਕੌਣ ਸੀ ਅੜਦਾ, ਬਾਬੇ ਲੈਣੇ ਤਾਬਤ ਪੌੜੀ ਹੈ। ਗੁਰੂ ਨਾਨਕ ਦਾ ਪਹਿਲਾ ਸਿੱਖ ਜੋ ਬਾਬੇ ਨਾਨਕ ਨੇ ਕਹਿਤਾ ਬੋਲ ਬੋਲ ਕੇ ਨਾਮ ਜਪਦਾ ਸੀ,
ਕਿਉਂ ਇਹ ਤੂੰ ਬੋਲੋ ਹੱਟੀ ਹੈ।
ਪਰ ਬਾਕੀ ਸਿੱਖ ਪੁੱਤਰ ਜਿਹੜੇ ਸੀ ਉਹਨਾਂ ਨੇ ਕੌਲ ਨੀ ਪਾਲਿਆ। ਇੱਥੇ ਬਾਬੇ ਨਾਨਕ ਦੇ ਪੁੱਤਰਾਂ ਕਦਾਚਿਤ ਇਸ਼ਾਰਾ ਨਹੀਂ ਹੈ। ਸਿੱਖ ਪੁੱਤੋ ਜਨ ਨਾਨਕ ਕੇ, ਗੁਰਸਿੱਖ ਪੁੱਤੋ ਬਾਰ ਬਾਰ ਬਾਣੀ ਚ ਆਏਗਾ, ਲੇਕਿਨ ਬਾਕੀ ਸਾਰੇ ਹੀ ਹੋਰ ਕੰਮ ਕਰਨ ਲੱਗ ਪਏ ਸੀ ਸਿੱਖੀ ਚ। ਪਰ ਮਹਾਰਾਜ ਕਹਿੰਦੇ ਇੱਕ ਲਹਿਣਾ ਸੀ ਜਿਹੜਾ ਖੁਦ ਵੱਸਦਾ ਸੀ,
ਪਰ ਪੁੱਤਰੀ ਕੌਲ ਨਾ ਪਾਲਿਓ,
ਉਹ ਜੋ ਬਾਬੇ ਨਾਨਕ ਦੇ ਕੌਲ ਸੀ ਜਾਂ ਸ਼ਬਦ ਸੀ ਉਹ ਮੋਢਾ ਮਾਰ ਕੇ ਲੰਘ ਜਾਂਦੇ ਸੀ। ਉਹ ਕਹਿੰਦੀ ਅਸੀਂ ਨੀ, ਜਿੱਦਾਂ ਅੱਜ ਕੱਲ ਦੇ ਇੱਥੇ ਦੇ ਨਿਆਣੇ ਮੈਂ ਪਿੱਛੇ ਵੀ ਦੱਸਿਆ ਸੀ, ਉਹਨਾਂ ਨੂੰ ਕੋਈ ਗੱਲ ਕਹੋ ਕਹਿਣਗੇ ਮੋਢਾ ਮਾਰ ਨੋਵੇ ਨੋਵੇ ਆ ਹੂਬ ਉਹ ਲਫ਼ਜ਼ ਲਿਖੇ ਆ ਵੀ ਅਸੀਂ ਨੀ।
ਕਰ ਪੀਰੋਂ ਕੰਨ ਮੁਰਟੀਏ,
ਕੰਨ ਕਹਿੰਦੇ ਕੰਧੇ ਨੂੰ, ਮੁਰਟੀਏ ਕਹਿੰਦੇ ਮੋੜ ਕੇ ਨਾ ਜਾਣ, ਕਹਿੰਦੇ ਨੋਵੇ ਅਸੀਂ ਨਾਮ ਨੀ ਜਾ ਸਕਦੇ।
ਏ ਪੁੱਤਰੀ
ਕੌਲ ਦੇ ਲੱਲੇ ਨੂੰ ਅੰਕੜ ਹੈ ਗੁਰਮੰਤਰ ਵਾਲਾ ਕੌਲ,
ਪੁੱਤਰੀ ਕੌਲ
ਉਹੀ ਉਹੀ ਸੰਚਾ ਉਹੀ ਟਾਲ ਉਹੀ ਚਾਲ ਉਹੀ ਸਿਆਰੀਆਂ ਉਹੀ ਅੰਕੜ ਉਹੀ ਡੂੰਘਾਈ ਇਹਨਾਂ ਦੀ, ਔਰ ਜਿਹਨਾਂ ਨੂੰ ਇਹਨਾਂ ਨਾਲ ਉਹ ਕਹਾਣੀ ਤੇ ਉਹ ਇਹਨਾਂ ਦੀ ਨਿੰਦਿਆ ਕੀਤੀ ਜਿਹਦਾ ਕੋਈ ਸਾਰ ਨਹੀਂ।
ਪੁੱਤਰੀ
ਕਾ ਕਿਉਂ, ਕਿਉਂਕਿ ਉਹ ਨੀਵੀਂ ਜਾਤ ਦੇ ਸੀ। ਐਸਾ ਸਕੈਂਡਲ ਹੈ ਸਿੱਖੀ ਦੇ ਵਿੱਚ, ਨੀਵੀਂ ਜਾਤ ਵਾਲਿਆਂ ਨੂੰ ਸਦਾ ਹੀ ਨਿੰਦਿਆ ਗਿਆ, ਜਦਕਿ ਸਾਡੇ ਪੰਜ ਪਿਆਰੇ ਔਰ ਸਾਨੂੰ ਦਸਮ ਪਾਤਸ਼ਾਹ ਨੇ ਜਿਹੜਾ ਰਾਹ ਦੱਸਿਆ ਖੰਡੇ ਵੱਟ, ਇਹ ਚ ਉਹ ਕਾਹੀ ਇਹ ਚੀਜ਼ਾਂ ਹੈ ਨੀ ਜਿਹੜੀਆਂ ਹੁਣ ਸਿੱਖੀ ਚ ਘਰ ਘਰ ਚੁੱਕੀਆਂ।
ਪੁੱਤਰੀ ਕਾਲ ਨਾ ਪਾਲਿਆ,
ਕਰ ਪੀਰੋ ਕੰਨ ਮੁਰੱਟੀ ਐ
ਕੰਨ ਦੇ ਨੰਨੇ ਦੇ ਥੱਲੇ ਹਲੰਤ ਕੰਨਾ ਵੀ ਆਪਣਾ ਕੰਧਾ ਮੋੜ ਕੇ ਲੰਘ ਜਾਂਦੇ ਸੀ
ਵੀ ਨੋ ਵੇ ਅਸੀਂ ਨੀ ਕਰ ਸਕਦੇ ਕਰ ਪੀਰੋ ਕੰਨ ਮੁਰੱਟੀ ਐ ਦਿਲ ਖੋਟੇ ਆਕੀ ਫਿਰਨੇ
ਆਹੋ ਬਾਕੀ ਬਾਹਰ ਕਕਾਰਾਂ ਦਾ ਭਾਰ ਜਿੰਨਾ ਖੋਤੇ ਅਰਗਾ ਮਰਜ਼ੀ ਲੱਦ
ਬਨ ਭਾਰ ਉਚਾਇਨ ਛੱਟੀਐ ਇਹ ਹੈ ਕਰਮ ਕਾਂਡ ਦਾ ਭਾਰ
ਨਾਮ ਬੰਦਗੀ ਵਾਲੀ ਹੋਵੇ ਸਿਫਤ ਖਸਮ ਦੀ ਉਹ ਤੇ ਕੀਤੀ ਨੀ ਬਾਕੀ ਆਲੇ ਦੁਆਲੇ ਜਿੰਨਾ ਭਾਰ ਜਿੱਦਾਂ ਅੱਜ ਕੱਲ ਸਿੱਖੀ ਪੰਜਾਂ ਕਕਾਰਾਂ ਦਾ ਭਾਰ ਲੱਦੀ ਜਾਂਦੀ ਹੈ ਔਰ ਖੋਤਿਆਂ ਨੂੰ ਪਤਾ ਨੀ ਕਿਹੜੇ ਕਿਹੜੇ ਭਾਰ ਇਹਨਾਂ ਦੇ ਗਲ ਬਾਹਰਲਾ ਹੈ ਤੋ ਮਹਾਰਾਜ ਨੇ ਉਹ ਚੀਜ਼ ਕੱਟੀ ਹੈ
ਦਿਲ ਖੋਟੇ ਆਕੀ ਫਿਰਨੇ ਬਨ ਭਾਰ ਉਚਾਇਨੇ ਛੱਟੀ ਐ ਜਿੰਨੇ ਆਖੀ ਸੋਈ ਕਰੇ ਜਿੰਨੇ ਆਖੀ ਸੋਈ ਕਰ
ਇੱਕ ਇੱਕ ਸਿਹਾਰੀ ਨਿਖਰੇਗੀ ਜੀ ਉਸੇ ਪੌੜੀ ਦੀ ਤਰ ਚੜਾਂਗਾ
ਜਿੰਨੇ ਆਖੀ ਸੋਈ ਕਰੇ ਜਿੰਨੇ ਕੀਤੀ ਤਿੰਨੇ ਥੱਟੀ ਐ ਕੌਣ ਹਾਰੇ ਕਿੰਨੇ ਉਵੱਟੀ ਐ ਕੌਣ
ਕੌਣ ਹਾਰੇ ਕੌਣ ਜਿੱਤ ਗਏ ਬਾਬੇ ਲੈਣੇ ਅਰਗੇ ਜਿੱਤ ਗਏ ਬਾਕੀ ਹਾਰ ਗਏ ਜਿਹਨੇ ਨਾ ਕੌਲ ਨਾ ਕਮਾਇਆ ਤੇ ਉਹ
ਕੌਣ ਹਾਰੇ ਕਿੰਨੇ ਉਵੱਟੀ ਐ ਤੇ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਪੁਰਸ਼ੋਂ ਛੱਟੀ ਐ ਲਹਿਣੇ ਦੀ ਫੇਰਾਈਐ ਨਾਨਕਾ ਦੋਹੀ ਖੱਟੀ ਐ ਜੋਤੇ ਉਹਾ ਜੁਗਤੇ ਸਾਏ ਜੋਤੇ ਉਹਾ ਜੁਗਤੇ ਸਾਏ ਸਹ ਕਾਇਆ ਫੇਰ ਪਲਟੀ ਐ
ਸ਼ਬਦ ਚੌਂਕੀ ਦਾ ਅਖੀਰ ਲਾ ਸੀ ਸ਼ਬਦ ਰਹਾਉ ਦੀ ਤੁੱਕ ਕਹਿ ਕੇ ਇਸ ਜੁਗਤ ਨੂੰ ਨਿਖਾਰਦੇ ਹਾਂ
ਜੋਗੇ ਜੁਗਤੇ ਸੁਣੇ ਆਯੋਗਤੇ
ਮਹੱਲੇ ਪੰਜਵੇਂ ਦਾ ਸ਼ਬਦ ਹੈ ਪੰਨਾ 208 ਟੋਪ ਦੇ ਉੱਤੇ ਇਹ ਲਮਕਾਵਾਂਗੇ ਅਸੀਂ ਸ਼ਬਦ ਅਗਲੀ ਸ਼ਬਦ ਚੌਂਕੀ ਤੱਕ
ਜੋਗੇ ਜੁਗਤੇ ਸੁਣੇ ਆਯੋਗਤੇ
ਮੈਂ ਨੀ ਹੋਰ ਕੋਈ ਜੋਗ ਜਾਣਦਾ ਮਹੱਲਾ ਪੰਜਵਾਂ ਕਹਿੰਦਾ
ਜੋਗ ਜੁਗਤੇ ਸੁਣੇ
ਬੜਾ ਇਸ ਵੇਲੇ ਵੀ ਆ ਵੈਸਟਰਨ ਐਮੀਸਫੀਅਰ ਚ ਜੋਗ ਦਾ ਰੌਲਾ ਮਾਰ ਫੁਲਾ ਸ਼ੁਰੂ ਤੋਂ ਰਿਹਾ ਹੈ ਪਰ ਮਹਾਰਾਜ ਦਾ ਇੱਕ ਇੱਕ ਸ਼ਬਦ ਕੱਢਦਾ ਹੈ ਕਹਿੰਦਾ ਸਾਡਾ ਜੋਗ ਦੇਖੋ
ਜੋਗੇ ਜੁਗਤੇ ਸੁਣੇ ਆਯੋਗਤੇ ਜੋਗੇ ਜੁਗਤੇ ਸੁਣ ਆਯੋਗਤੇ ਮੁਕ ਸਤ ਗੁਰ ਸਭ ਦੇ ਬੁਝਾਇਓ
ਮੈਨੂੰ ਜਿਹੜਾ ਸਤਿਗੁਰ ਦਾ ਸ਼ਬਦ ਮਿਲਿਆ ਉਹ ਸਭ ਕੁਛ ਮੈਂ ਬੁੱਝ ਲਿਆ
ਸਤਿਗੁਰ ਸਭ ਦੇ
ਸਤਿਗੁਰ
ਸਭ ਦੇ ਬੁਝਾਇਓ ਰਹਾਉ ਮੋਕੋ ਸਤਿਗੁਰ ਸਭ ਦੇ ਬੁਝਾਇਓ ਜੋਗ ਜੁਗਤੇ ਸੁਣੇ ਜੁਗਤੇ ਸੁਣੇ ਆਯੋਗਤੇ ਮੋਕੋ ਸਤਿਗੁਰ ਸਭ ਦੇ ਬੁਝਾਇਓ ਸਤਿਗੁਰ ਸਭ ਦੇ ਬੁਝਾਇਓ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸ਼ਬਦ ਨਵੇਰਾ ਸਾਚੇ ਸ਼ਬਦ ਨਵੇਰਾ ਮੁਕੋ ਸਤਿਗੁਰ ਸਭ ਦੇ ਬੁਝਾ